ਦੀਪਕ ਜੀ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਗੱਲ ਸ਼ੁਰੂ ਕਰਦੇ ਹਾਂ ਬੀਬੀ ਨਵਜੋਤ ਕੌਰ ਸਿੱਧੂ ਜੀ ਤੋਂ। ਉਹਨਾਂ ਨੇ ਤਾਂ ਕਾਂਗਰਸੀਆਂ ਵੱਲ ਇਸ ਤਰ੍ਹਾਂ ਦੇ ਦੋਸ਼ ਲਗਾ ਦਿੱਤੇ, ਸੁਣਨ 'ਚ ਇਹ ਵੀ ਆ ਰਿਹਾ ਕਿ ਕਾਂਗਰਸ ਨੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕਰ ਦਿੱਤਾ ਹੁਣ।
ਬਿਲਕੁਲ ਜੀ, ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ। ਮਤਲਬ ਲਗਭਗ ਸਮਾਂ ਹੱਦ ਵੀ ਕੋਈ ਤੈਅ ਨਹੀਂ, ਕੋਈ ਕਾਰਨ ਦੱਸੋ ਨੋਟਿਸ ਨਹੀਂ, ਸਿੱਧਾ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਤੇ ਮਤਲਬ ਉੱਪਰਲੀ ਹਾਈ ਕਮਾਂਡ ਰੱਖਣਾ ਚਾਹੂਗੀ, ਲੈਣਾ ਚਾਹੂਗੀ, ਉਹ ਬਾਅਦ ਦੀ ਗੱਲ ਹੈ। ਫਿਲਹਾਲ ਰਾਜਾ ਬੜਿੰਗ ਨੇ ਤਾਂ ਇੱਕ ਲਾਈਨ ਦਾ ਆਰਡਰ ਕਰਤਾ ਕਿ ਬੀਬੀ ਜੀ ਤੁਸੀਂ ਸਸਪੈਂਡ ਹੋ। ਅਸਲ 'ਚ ਬੀਬੀ ਨਵਜੋਤ ਕੌਰ ਸਿੱਧੂ ਨੇ ਪਿਛਲੇ 3-4 ਦਿਨਾਂ ਤੋਂ ਐਸੀ ਭੁਤਨੀ ਘੁਮਾਈ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਨੂੰ ਸਮਝ ਨਹੀਂ ਆ ਰਿਹਾ ਕਿ ਕਿਹੜੇ ਰਾਹ ਨੂੰ ਨਿਕਲੀ। ਹਰੇਕ ਰਾਹ ਦੇ ਵਿੱਚ ਬੀਬੀ ਦਾ ਕੋਈ ਨਾ ਕੋਈ ਬਿਆਨ ਉਹਨਾਂ ਦੇ ਮੂਹਰੇ ਖੜਾ ਹੋ ਜਾਂਦਾ। ਵੈਸੇ ਓਵਰਆਲ ਜੇਕਰ ਦੇਖਣਾ ਹੋਵੇ ਤਾਂ ਜਿਸ ਤਰ੍ਹਾਂ ਬੀਬੀ ਕਹਿ ਰਹੀ ਸੀ ਕਿ ਚੰਡੀਗੜ੍ਹ ਵਾਲਾ ਮਸਲਾ ਵੀ, ਪੰਜਾਬ ਯੂਨੀਵਰਸਿਟੀ ਵਾਲਾ ਮਸਲਾ ਵੀ, ਮੈਂ ਅਮਿਤ ਸ਼ਾਹ ਨੂੰ ਪਹੁੰਚਦਾ ਸੁਨੇਹਾ ਕੀਤਾ, ਉਹਨਾਂ ਨੇ ਜਦੇ ਵਾਪਸ ਲੈ ਲਿਆ, ਆਹ ਵੀ ਜਦੇ ਵਾਪਸ ਲੈ ਲਿਆ। ਮਤਲਬ ਉਹ ਤਾਂ ਇੰਝ ਬੋਲ ਰਹੀ ਸੀ ਜਿਵੇਂ ਬੀਜੇਪੀ ਦੀ ਬੁਲਾਰਾ ਹੋਵੇ ਤੇ ਕੀ ਉੱਧਰ ਜਾਣ ਦਾ ਰੁੱਖ ਬਣ ਗਿਆ ਜਾਂ ਕੀ ਬਣ ਗਿਆ, ਕਿਉਂਕਿ ਇੱਧਰੋਂ ਵੀ ਲੀਡਰਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਭਾਈ ਜਿੱਥੇ ਜਾਣਾ ਚਲੇ ਜਾਓ, ਫਿਰ ਕੋਈ ਨਹੀਂ ਰੋਕਦਾ। ਪਰ ਉਹਨਾਂ ਦੇ ਚਾਰ ਬਿਆਨ ਖਾਸ ਚਰਚਾ 'ਚ ਆਏ, ਖਾਸ ਕਰਕੇ ਮਤਲਬ ਸੀਐਮ ਬਣਨ ਵਾਲਾ ਮਾਮਲਾ ਕਿ ਚਾਰ ਬੰਦੇ ਨੇ ਕਹਿੰਦੀ ਜਿਹੜੀ ਪੰਜਾਬ ਕਾਂਗਰਸ ਨੂੰ ਬਰਬਾਦ ਕਰ ਰਹੇ ਨੇ, ਤੇ ਇਹਦਾ ਮਤਲਬ ਪੰਜਵਾਂ ਬੰਦਾ ਹੀ ਹੈ ਜਿਹੜਾ ਨਵਜੋਤ ਸਿੰਘ ਸਿੱਧੂ ਹੈ, ਜੇ ਉਹਨੂੰ ਕਾਂਗਰਸ ਅੱਗੇ ਲਿਆਵੇ ਫਿਰ ਇਹ ਬਚਦੀ ਹੈ। ਇਹ ਬੀਬੀ ਨਵਜੋਤ ਕੌਰ ਦਾ ਇੱਕ ਨਰੇਟਿਵ ਜਿਹੜਾ ਉਹਨਾਂ ਨੇ ਸਿਰਜਿਆ
ਜੀ,
ਉਹਦੇ ਵਿੱਚ ਚਾਰ ਪਹਿਲੂ ਉਹਨਾਂ ਨੇ ਬੜੇ ਵੱਡੇ ਉਭਾਰੇ। ਜਿਹੜਾ ਸਭ ਤੋਂ ਪਹਿਲਾ ਬਿਆਨ ਸਭ ਤੋਂ ਵੱਧ ਵਿਵਾਦਿਤ ਹੋ ਉੱਠਿਆ, ਉਹ ਸੀਗਾ ਕਿ ਸੀਐਮ ਉਹੀ ਬਣਦਾ ਜਿਹੜਾ 500 ਕਰੋੜ ਦੀ ਟੈਚੀ ਦਿੰਦਾ। ਹੁਣ ਵਿਜੇ ਜੀ, ਚਾਹੇ ਆਮ ਆਦਮੀ ਪਾਰਟੀ ਦਾ ਪਿਛਲਿਆਂ ਦਾ ਕੁਝ ਰੌਲਾ ਦੇਖ ਲਓ
ਜੀ,
ਚਾਹੇ ਕਾਂਗਰਸ 'ਚ ਰੌਲਾ ਦੇਖ ਲਓ, ਹੈ ਨਾ, ਲਗਭਗ ਮਤਲਬ ਇਹ ਮੁੱਦੇ ਉੱਠਦੇ ਰਹਿੰਦੇ ਨੇ ਜੀ ਕਿ ਟਿਕਟਾਂ ਮੁੱਲ ਮਿਲਦੀਆਂ ਜੀ, ਸੌਦਾ ਹੁੰਦਾ ਹੈ ਜੀ, ਹੈ ਨਾ। ਪਰ ਇਹ ਮਤਲਬ ਕਿ ਸਿੱਧੇ ਰੂਪ ਦੇ ਵਿੱਚ ਤੱਥਾਂ ਸਣੇ ਆ ਕੇ ਕੋਈ ਕਹਿਣ ਨੂੰ ਤਿਆਰ ਨਹੀਂ ਗਿਆ, ਹੈ ਨਾ, ਉਸ ਤਰੀਕਾ ਕਰਨ। ਤੇ ਜੇ ਬੀਬੀ ਨਵਜੋਤ ਕੌਰ ਸਿੱਧੂ ਇਹ ਕਹਿੰਦੀ ਹੈ ਕਿ 500 ਕਰੋੜ 'ਚ ਸੌਦਾ ਹੁੰਦਾ, ਤਾਂ ਬੀਬੀ ਨੂੰ ਕੋਈ ਤੱਥ ਸੱਚ ਸਾਹਮਣੇ ਰੱਖ ਦੇਣੇ ਚਾਹੀਦੇ ਨੇ ਤਾਂ ਕਿ ਸਾਹਮਣੇ ਵਾਲੀ ਤਾਂ ਲਾਜਵਾਬ ਹੋ ਜਾਵੇ। ਪਰ ਮੂੰਹ ਜਵਾਨੀ ਜੋੜ ਘਟਾ, ਫਿਰ ਉਹ ਕਈ ਵਾਰ ਮਹਿੰਗਾ ਪੈਂਦਾ। ਇਸੇ ਤਰ੍ਹਾਂ ਦੂਜਾ ਬਿਆਨ ਕਿ ਕਾਂਗਰਸ ਤਾਂ ਪਹਿਲਾਂ ਤੋਂ ਹੀ 5-5 ਸੀਐਮ ਬਣੇ ਹੋਏ ਨੇ, ਮਤਲਬ ਉਹਨਾਂ ਦਾ ਨਿਸ਼ਾਨਾ ਚਰਨਜੀਤ ਚੰਨੀ ਵੀ ਹੈ, ਉਹਨਾਂ ਦਾ ਨਿਸ਼ਾਨਾ ਪ੍ਰਤਾਪ ਬਾਜਵਾ ਵੀ ਹੈ, ਉਹਨਾਂ ਦਾ ਨਿਸ਼ਾਨਾ ਸੁਖਜਿੰਦਰ ਰੰਧਾਵਾ ਵੀ ਹੈ। ਉਹ ਕਹਿੰਦੀ ਕਿ ਇਹ 4-5 ਬੰਦੇ ਨੇ ਜਿਹਨਾਂ ਨੇ ਤਾਂ ਬਰਬਾਦ ਹੀ ਕਰਤਾ ਜੀ, ਹੈ ਨਾ, ਮਤਲਬ ਉਹ ਇਸ ਤਰ੍ਹਾਂ ਉਹਨਾਂ ਦੇ ਨਿਸ਼ਾਨੇ ਬਿੰਨ ਰਹੀ ਹੈ। ਫਿਰ ਇਸੇ ਤਰ੍ਹਾਂ 5 ਕਰੋੜ 'ਚ ਕਹਿੰਦੇ ਜੀ ਰਾਜਾ ਬੜਿੰਗ ਨੇ MC ਦੀ ਟਿਕਟ ਵੀ ਵੇਚੀ, ਇਹ ਵੀ ਉਹਨਾਂ ਨੇ, ਜਦੋਂ ਕਿ ਉਹ ਬੰਦਾ ਸਾਹਮਣੇ ਆ ਗਿਆ
ਜੀ,
ਉਹ ਕਹਿੰਦਾ ਕਿ ਬੀਬੀ ਆ ਜਾ, ਮੈਂ ਵੀ ਗੁਰਦੁਆਰੇ ਚੜ੍ਹਦਾ, ਤੂੰ ਵੀ ਚੜ੍ਹ ਗੁਰਦੁਆਰੇ, ਆ ਜਾ ਫਿਰ ਲਿਆ ਸਬੂਤ, ਤੇਰੇ ਕੋਲ ਕੋਈ ਆਡੀਓ ਹੈ, ਮੇਰਾ ਕੋਈ ਕਲਿੱਪ ਹੈ, ਕੋਈ ਕੁਛ ਹੈ, ਦੱਸ। ਸੋ ਫਿਰ ਇਸ ਮਸਲੇ 'ਤੇ ਬੀਬੀ ਘਿਰਦੀ ਦਿਖੀ। ਫਿਰ ਅੰਮ੍ਰਿਤਸਰ ਵਾਲੇ ਮਸਲੇ ਤੋਂ ਪਹਿਲਾਂ ਕਹਿ ਚੁੱਕਿਆ ਕਿ ਮੈਂ ਤਾਂ ਅੰਮ੍ਰਿਤਸਰ ਈਸਟ ਤੋਂ ਚੋਣ ਲੜਨੀ ਆ, ਮੇਰੀ ਤਿਆਰੀ ਆ, ਹੈ ਨਾ, ਚਾਹੇ ਪਾਰਟੀ ਸਰਵੇ ਕਰਾ ਲਵੇ, ਜਿਹੜਾ ਮਰਜ਼ੀ ਹੋ, ਮੈਂ ਤਾਂ ਲੜਨਾ ਹੀ ਲੜਨਾ। ਸੋ ਇਸ ਤਰ੍ਹਾਂ ਉਹਨਾਂ ਦੇ ਬਿਆਨ ਸੀਗੇ, ਜਦੋਂ 500 ਕਰੋੜ ਦਾ ਮੁੱਦਾ ਵੱਡਾ ਬਣਦਾ ਦਿਖਿਆ, ਘਿਰਦੀ ਦਿਖੀ, ਫਿਰ ਯੂ-ਟਰਨ ਵੀ ਮਾਰ ਲਿਆ। ਕਹਿੰਦੀ ਨਾ, ਮੇਰੇ ਬਿਆਨ ਨੂੰ ਧਿਆਨ ਨਾਲ ਸੁਣੋ, ਮੈਂ ਤਾਂ ਮਤਲਬ ਇਹ ਕਹਿ ਹੀ ਨੀਗਾ ਕਿ ਹਾਂ ਕਿ ਕਾਂਗਰਸ ਨੇ ਸਾਤੋਂ ਪੈਸੇ ਮੰਗੇ, ਮੈਂ ਤਾਂ ਕਹਿੰਦੀ ਇਹ ਕਹਿ ਰਹੀ ਹਾਂ ਕਿ ਜੇ ਹੋਰ ਪਾਸੇ ਸੀਐਮ, ਕਿ ਤੁਸੀਂ ਸਵਾਲ ਕੀਤਾ ਕਿ ਕਿਸੇ ਹੋਰ ਪਾਸੇ ਜਾ ਸਕਦੇ ਹੋ, ਮੈਂ ਕਿਹਾ ਸਾਡੇ ਕੋਲ ਤਾਂ ਸੀਐਮ ਬਣਨ ਲਈ ਪੈਸੇ ਨਹੀਂ ਹੈਗੇ, ਮੈਂ ਤਾਂ ਦੂਜਿਆਂ ਦੀ ਗੱਲ ਕੀਤੀ। ਫਿਰ ਮਤਲਬ ਇਸ ਤਰ੍ਹਾਂ ਗੱਲ ਘੁਮਾਈ, ਉਹ ਤੋਂ ਲੱਗਿਆ ਕਿ ਬੀਬੀ ਹੁਣ ਪੈਚਅਪ ਕਰਨਾ ਚਾਹੁੰਦੀ ਹੈ, ਜਾਂ ਨਵਜੋਤ ਸਿੱਧੂ ਦਾ ਕੋਈ ਨਿਰਦੇਸ਼ ਆ ਗਿਆ ਜਾਂ ਕੀ ਹੋ ਗਿਆ। ਪਰ ਸ਼ਾਮ ਢਲਦਿਆਂ ਨੂੰ ਜਿੱਦਾਂ ਹੀ ਰਾਜਾ ਬੜਿੰਗ ਨੇ ਮਤਲਬ ਕਿ ਸੁਨੇਹਾ ਜਨਤਕ ਕੀਤਾ ਕਿ ਜੀ ਅਸੀਂ ਬੀਬੀ ਨੂੰ ਸਸਪੈਂਡ ਕਰਦੇ ਹਾਂ ਮੁੱਢਲੀ ਮੈਂਬਰਸ਼ਿਪ ਚੋਂ, ਤੇ ਬੀਬੀ ਨੇ ਜਦੋਂ ਮੋੜਵਾਂ ਬਾਹਰ ਕਰਤਾ, ਬੀਬੀ ਤਾਂ ਕਹਿੰਦੀ ਕਿ ਇਹ ਤਾਂ ਮਤਲਬ ਕਿ ਭ੍ਰਿਸ਼ਟਾਚਾਰ ਵੀ ਆ, ਬੇਈਮਾਨ ਵੀ ਆ, ਉਹਨੇ ਭਗਵੰਤ ਮਾਨ ਵੀ ਲਪੇਟ ਲਿਆ ਕਿ ਭਾਈ ਤੂੰ ਕੀ ਕਰਦਾ, ਇਹਦੇ 'ਤੇ ਕਾਰਵਾਈ ਕਿਉਂ ਨਹੀਂ ਅਜੇ ਤੱਕ। ਸੋ ਕਾਂਗਰਸ ਦਾ ਕਲੇਸ਼ ਖਾਸਾ ਇੱਕ ਵਾਰ ਫਿਰ ਵੱਧ ਗਿਆ, ਤੇ ਰਵਨੀਤ ਬਿੱਟੂ ਨੇ ਵੀ ਇਹਦੇ ਵਿੱਚ ਆਪਣਾ ਮਤਲਬ ਕੁੱਦ ਪਏ ਨੇ। ਉਹਨਾਂ ਨੇ ਵੀ ਕਹਿਤਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦਾ ਝਾੜੂ ਖਿਲਰਨ ਤੋਂ ਪਹਿਲਾਂ ਹੀ ਕਾਂਗਰਸ ਖਿਲਰ ਗਈ। ਮੈਨੂੰ ਲੱਗਦਾ ਕਿ ਕਾਂਗਰਸ ਨੂੰ ਤਾਂ ਕਿਤੇ ਇਹਦੇ ਨਾਲ ਇਹ ਨਾ ਹੋਵੇ ਕਿ ਕੋਈ ਗੱਲ ਨੀ, ਬਦਨਾਮ ਹੋਵਾਂਗੇ ਤਾਂ ਫਿਰ ਕੀ ਹੋਇਆ, ਨਾਂ ਤਾਂ ਹੋਊਗਾ। ਅਗਲੇ ਕਹਿੰਦੇ ਚਰਚਾ 'ਚ ਤਾਂ ਆ, ਨਹੀਂ ਤਾਂ ਅਸੀਂ ਭੁੱਲੇ ਹੀ ਬੈਠੇ ਸੀ ਲੋਕ, ਸਾਨੂੰ ਅਸੀਂ ਤਾਂ ਖੁੱਡੇ ਲੱਗੇ ਹੋਏ ਸੀ, ਜੱਦੀ ਤਰਨ ਤਾਰਨ ਦੀ ਚੋਣ ਹਾਰੀ ਆ, ਚੌਥੇ ਨੰਬਰ ਤੇ ਆਏ, ਜਮਾਨਤ ਵੀ ਜ਼ਬਤ ਹੋਈ, ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਚੋਣਾਂ 'ਚ ਵੀ ਕਿਤੇ ਕਾਂਗਰਸ ਰੜਕ ਨਹੀਂ ਰਹੀ, ਆਪਣੇ ਪੱਧਰ 'ਤੇ ਇਹਨਾਂ ਦੇ ਲੀਡਰ ਕੰਮ ਕਰ ਰਹੇ ਹੁਣ, ਪਰ ਸਟੇਟ ਪੱਧਰ 'ਤੇ ਉਹੋ ਜਿਹਾ ਕੋਈ ਔਰਾ ਉਵੇਂ ਦਿਖਿਆ ਨਹੀਂ। ਸੋ ਨਵਜੋਤ ਕੌਰ ਸਿੱਧੂ ਨੇ ਕਾਂਗਰਸ ਚਰਚਾ ਜ਼ਰੂਰ ਲਿਆਂਦੀ, ਚਾਹੇ ਉਹ ਬਦਨਾਮੀ ਦੇ ਰੂਪ 'ਚ ਆਈ ਤੇ, ਪਰ ਇੱਥੋਂ ਹੁਣ ਦੇਖਣਾ ਹੋਵੇਗਾ ਕਿ ਕੀ ਸਿੱਧੂ ਪਰਿਵਾਰ ਕੋਈ ਨਵਾਂ ਰਾਜਨੀਤਿਕ ਫੈਸਲਾ ਲੈਂਦਾ। ਕਿ ਸਿੱਧੂ ਪਰਿਵਾਰ ਨੂੰ ਕੋਈ ਨਵੀਂ ਰਾਜਨੀਤਿਕ ਧਿਰ ਹੱਕ ਮਾਰਦੀ ਹੈ ਜਾਂ ਸਾਰੇ ਹੀ ਉਹਨਾਂ ਤੋਂ ਹੁਣ ਪੱਲਾ ਛਡਾਉਣਾ ਚਾਹੁੰਦੇ ਆ ਕਿ ਬਈ ਕੱਪੜੇ ਲਬੇੜਨਗੇ ਤਾਂ ਰਹਿਣ ਦੋ ਪਰ ਹੀ ਰਹੋ। ਇਹ ਦੇਖਣ ਵਾਲੀ ਗੱਲ ਹੈ ਕਿ ਰਾਜਨੀਤਿਕ ਤੌਰ ਦੇ ਉੱਤੇ ਹੁਣ ਇਹ ਕਿੱਧਰ ਅਗਲਾ ਨਿਸ਼ਾਨਾ ਕੌਣ, ਕਿ ਇਹੀ ਕਾਂਗਰਸ ਰਹਿੰਦੀ ਹੈ ਜਾਂ ਕਿਸੇ ਹੋਰ ਘਰ ਜਾਣਾ ਹੈ ਤੇ ਫਿਰ ਉੱਥੇ ਖਿਲਾਰਾ ਪਾਉਣਾ ਜਾਂ ਕੀ ਕਰਨਾ, ਹੁਣ ਇਹ ਸਿੱਧੂ ਪਰਿਵਾਰ ਜਾਣੇ। ਪਰ ਨਵਜੋਤ ਸਿੱਧੂ ਨੇ ਵੀ ਲੰਮਾ ਸਮਾਂ ਰਾਜਨੀਤੀ 'ਚ ਰਹੇ ਨੇ, ਮੈਂਬਰ ਪਾਰਲੀਮੈਂਟ ਬੀਜੇਪੀ ਵੱਲੋਂ ਲਗਾਤਾਰ ਬਣਦੇ ਰਹੇ ਨੇ, ਰਾਜ ਸਭਾ ਵੀ ਜਾਇਆ ਨੇ, ਪੰਜਾਬ 'ਚ MLA ਵੀ ਬਣੇ, ਮੰਤਰੀ ਵੀ ਬਣ ਲਏ ਤੇ ਪਰ ਉਹਨਾਂ ਨੇ ਕਦੇ ਵੀ ਮਤਲਬ ਕਿ ਇਸ ਨੂੰ ਪੂਰਾ ਰੂਪ 'ਚ ਨਹੀਂ ਅਪਣਾਇਆ। ਬੇਸ਼ੱਕ ਉਹਨਾਂ ਦਾ ਇੱਕ ਪੋਜ਼ਿਟਿਵ ਪੁਆਇੰਟ ਇਹ ਰਿਹਾ ਕਿ ਜੀ ਉਹ ਮਤਲਬ ਭ੍ਰਸ਼ਟ ਨਹੀਂ ਹੈਗੇ ਜੀ, ਉਹ ਰਿਸ਼ਵਤ ਨਹੀਂ ਲੈਂਦੇ ਜੀ, ਉਹ ਇਮਾਨਦਾਰ ਸ਼ਖਸੀਅਤ ਹੈ, ਉਹਨਾਂ ਦਾ ਰੁਤਬਾ ਵੀ ਬਣਿਆ, ਪਰ ਉਹਦੇ ਬਾਵਜੂਦ ਉਹਨਾਂ ਨੇ ਰਾਜਨੀਤੀ ਨੂੰ ਤਦੇ ਮੂਹਰੇ ਰੱਖਿਆ ਜਦੋਂ ਉਹਨਾਂ ਨੂੰ ਮੂਹਰੇ ਰੱਖਿਆ ਜਾਂਦਾ। ਜੇ ਉਹਨਾਂ ਨੂੰ ਮੂਹਰੇ ਨਹੀਂ ਫਿਰ ਉਹ ਵੀ ਰਾਜਨੀਤੀ ਉਹਨਾਂ ਲਈ ਕੋਈ ਕੰਮ ਨਹੀਂ, ਮਤਲਬ ਫਿਰ ਇਸ ਤਰੀਕਾ ਕਰਨ। ਸੋ ਹੁਣ ਦੇਖਦੇ ਹਾਂ ਜੀ ਕਿ ਉਹ ਕੀ ਦੁਬਾਰਾ ਜਿਹੜੀਆਂ ਕੁਰਸੀਆਂ ਕਰਸੀਆਂ ਬੜੀਆਂ ਔਖੀਆਂ ਹਾਸਲ ਕੀਤੀਆਂ ਉਹਨਾਂ ਨੇ, ਕਮੇਡੀ ਸ਼ੋਅ ਵਾਲੀਆਂ, ਕਮੈਂਟਰੀ ਵਾਲੀਆਂ, ਹਜੇ ਇੱਕ ਪ੍ਰੋਗਰਾਮ ਹੋਰ ਮਿਲ ਗਿਆ ਹੁਣ ਤਾਂ, ਕੀ ਉਹਨਾਂ ਨੂੰ ਛੱਡ ਕੇ ਆਉਣ ਦਾ ਦਮ ਹੈ ਜੇ ਪੰਜਾਬ ਪੰਜਾਬੀਅਤ ਦਾ ਫਿਕਰ ਹੈ? ਜੇ ਨਹੀਂ ਹੈ ਫਿਰ ਠੀਕ ਹੈ ਜੀ, ਫਿਰ ਤਾਂ ਕਾਰੋਬਾਰ ਚੱਲ ਰਿਹਾ ਤੇ ਬੀਬੀ ਨਵਜੋਤ ਕੌਰ ਨਵਾਂ ਪੰਗਾ ਪਾਈ ਰੱਖਦੀ ਹੈ, ਦੇਖਦੇ ਹਾਂ ਕਿੱਧਰ ਨੂੰ ਜਾਂਦੀ ਹੈ ਰਾਜਨੀਤੀ।
ਤੇ ਦੀਪਕ ਜੀ, ਵੱਡੇ ਬਾਦਲ ਦੇ ਨਾਂ ਤੇ ਛੋਟੇ ਬਾਦਲ ਵੱਲੋਂ ਵੋਟਾਂ ਮੰਗੀਆਂ ਜਾਣਗੀਆਂ?
ਅੱਜ ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਦੇ ਹਵਾਲੇ ਨਾਲ ਸਦਭਾਵਨਾ ਦਿਵਸ ਮਨਾਇਆ ਜੀ ਅਕਾਲੀ ਦਲ ਨੇ। ਅਕਾਲੀ ਦਲ ਨੇ ਕਿਉਂ, ਸੁਖਬੀਰ ਸਿੰਘ ਬਾਦਲ ਨੇ ਮਨਾਇਆ, ਉੱਥੇ ਕਈ ਹੋਰ ਪਾਰਟੀਆਂ ਦੇ ਲੀਡਰ ਵੀ ਆਏ, ਚਲੋ ਲੰਬੀ ਦੇ ਵਿੱਚ ਪ੍ਰੋਗਰਾਮ ਕੀਤਾ ਆਪਣੇ ਪਿੰਡ, ਹੈ ਨਾ, ਤੇ ਚੰਗੀ ਉਹਦੀ ਮਤਲਬ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕੀਤਾ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿਹਾ ਕਿ ਵੀ ਅਸੀਂ ਲੰਬੀ ਨੂੰ ਸੈਰਗਾਹ ਵਜੋਂ ਉਭਾਰਾਂਗੇ ਤੇ ਇੱਥੇ ਯਾਦਗਾਰ ਬਣਾਵਾਂਗੇ ਪ੍ਰਕਾਸ਼ ਸਿੰਘ ਬਾਦਲ ਦੀ। ਯਾਦਗਾਰ ਐਸੀ ਕਹਿੰਦਾ ਜਿਵੇਂ ਵਿਰਾਸਤ ਖਾਲਸਾ ਬਣਿਆ ਸੀ ਅਨੰਦਪੁਰ ਸਾਹਿਬ, ਉਹਨਾਂ ਹੀ ਬੰਦਿਆਂ ਤੋਂ ਕਹਿੰਦੇ ਅਸੀਂ ਤਿਆਰ ਕਰਾਉਣੀ, ਅਸੀਂ ਰਾਬਤਾ ਵੀ ਕਰ ਲਿਆ, ਬੰਦੇ ਵੀ ਲੱਭ ਲਏ। ਹੁਣ ਲੋਕ ਸੋਸ਼ਲ ਮੀਡੀਆ ਤੇ ਸ਼ੁਰੂ ਹੋ ਗਏ
ਜੀ
ਕਿ ਵੀ ਕਿਤੇ ਤਾਂ ਸਿੱਖ ਸਿਧਾਂਤਾਂ ਨੂੰ ਅਪਣਾ ਲਓ, ਆਪਣੇ ਬੁੱਤ ਪੂਜਾ ਕਿੱਥੇ ਹੁੰਦੀ ਹੈ, ਆਪਣੀ ਮੂਰਤੀ ਪੂਜਾ ਕਿੱਥੇ ਹੁੰਦੀ ਹੈ? ਤੁਸੀਂ ਜੇ ਕਰਨਾ ਹੀ ਹੈ ਉਹਨਾਂ ਦੇ ਨਾਂ ਦੇ ਉੱਤੇ ਕੋਈ ਸਕੂਲ, ਕਾਲਜ, ਹਸਪਤਾਲ, ਕੋਈ ਇੰਸਟੀਟਿਊਟ, ਕੋਈ ਟ੍ਰੇਨਿੰਗ ਸੈਂਟਰ, ਕੋਈ ਰੁਜ਼ਗਾਰ ਦਾ ਕੰਮ, ਕੋਈ ਇਹੋ ਜਿਹਾ ਕੁਛ ਖੋਲ ਲਓ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦੇ ਨਾਂ ਤੇ ਕਰਨਾ ਹੋਵੇ, ਜੇ ਨਿੱਜੀ ਤੌਰ ਤੇ ਪਰਿਵਾਰ ਨੇ ਕਰਨਾ, ਵੈਸੇ ਤਾਂ ਪਰਿਵਾਰ ਦੀ ਮਰਜ਼ੀ ਹੈ ਵੀ ਅਗਲੇ ਨੇ ਕੀ ਕਰਨਾ। ਪਰ ਜਿਹੜਾ ਉੱਥੇ ਗੁਣਗਾਨ ਹੋਇਆ ਉਹ ਇਹ ਜਚਾਉਣ ਦੀ ਕੋਸ਼ਿਸ਼ ਹੋਈ ਕਿ ਅਕਾਲੀ ਦਲ ਦਾ ਮਤਲਬ ਪ੍ਰਕਾਸ਼ ਸਿੰਘ ਬਾਦਲ ਹੈ ਤੇ ਪੰਜਾਬ ਦੇ ਵਿੱਚ ਪੰਜਾਬ ਨੂੰ ਜੇ ਬਚਾਉਣ ਚ ਕੋਈ ਬੰਦਾ ਕਾਮਯਾਬ ਹੋਇਆ ਤਾਂ ਉਹ ਪ੍ਰਕਾਸ਼ ਸਿੰਘ ਬਾਦਲ ਹੈ। ਮਤਲਬ ਸੁਖਬੀਰ ਸਿੰਘ ਬਾਦਲ ਨੇ ਇੱਕੋ ਪਹਿਲੂ ਨੂੰ ਉਭਾਰਿਆ ਕਿ ਅਕਾਲੀ ਦਲ ਚ ਬਾਦਲ ਤੋਂ ਪਹਿਲਾਂ ਕੁਛ ਨੀ ਸੀ, ਬਾਦਲ ਤੋਂ ਬਾਅਦ ਕੁਛ ਨੀ
ਜੀ,
ਤੇ ਪੰਜਾਬ ਚ ਜੇ ਕੋਈ ਮਾੜਾ ਮੋਟਾ ਬਚਿਆ ਕੁਛ ਹੈ ਕੁਛ ਹੈਗਾ, ਕਹਿੰਦੇ ਉਹ ਬਾਦਲਾਂ ਨੀ ਬਚਾਇਆ। ਮਤਲਬ ਜੇ ਬਚਾਇਆ ਭਾਈ ਜਿਹੜਾ ਡੋਇਆ ਉਹਦਾ ਵੀ ਹਿਸਾਬ ਹੈ
ਜੀ।
ਸਵਾਲ ਤਾਂ ਦੋਵੇਂ ਤਰ੍ਹਾਂ ਦੇ, ਤੱਕੜੀ ਤਾਂ ਦੋਵੇਂ ਪਲੜੇ ਹੁੰਦੇ ਨੇ ਨਾ, ਦੋਵਾਂ ਚ ਤੁਲੂਗਾ ਤੇ ਫਿਰ ਸਵਾਲ ਤਾਂ ਉਹ ਵੀ ਰਹਿਣਗੇ ਕਿ ਪੰਜਾਬ ਦੀ ਬਰਬਾਦੀ ਦੇ ਵਿੱਚ ਵੀ ਹੈ, ਨੌਜਵਾਨੀ ਦੇ ਘਾਣ ਦੇ ਵਿੱਚ ਵੀ, ਬੇਅਦਬੀ ਵਾਲੇ ਮਾਮਲਿਆਂ ਚ ਵੀ, ਤੇ ਇਹ ਸਾਰਿਆਂ ਦੇ ਵਿੱਚ ਫਿਰ ਕਿਹੜੀ ਸਰਕਾਰ ਨੂੰ ਕਟਹਿਰੇ ਚ ਰੱਖਣਾ ਜੀ? ਜਿੰਨਾ ਸਮਾਂ ਤੁਸੀਂ ਰਾਜ ਕੀਤਾ ਉਨੇ ਸਮੇਂ ਦੇ ਵਿੱਚ ਜੇ ਸੂਬੇ ਦਾ ਕੋਈ ਭਲਾ ਨਹੀਂ ਹੋਇਆ ਤਾਂ ਉਹ ਵੀ ਸਵਾਲ ਹੋਣਗੇ, ਤੇ ਜੇ ਚੰਗੇ ਕੰਮ ਹੋਏ ਨੇ ਤਾਂ ਚਰਚਾ ਉਹਦੀ ਵੀ ਹੋਊਗੀ। ਤਾਂ ਪੈਰਲਰ ਦੋਵੇਂ ਪਹਿਲੂ, ਪਰ ਉੱਥੇ ਜਦੋਂ ਪਰਿਵਾਰਕ ਤੌਰ ਤੇ ਪ੍ਰੋਗਰਾਮ ਮਨਾਇਆ ਜਾਂਦਾ ਤਾਂ ਇੱਕ ਪਾਸੜੀ ਗੱਲ ਹੁੰਦੀ ਹੈ, ਤੇ ਉਹਨਾਂ ਨੇ ਫਿਰ ਇੱਕ ਪਾਸੜੀ ਗੱਲ ਰੱਖ ਕੇ ਕੀਤੀ ਇਹਨੂੰ, ਤੇ ਹੁਣ ਦੇਖਦੇ ਹਾਂ ਜੀ। ਉਹ ਤਾਂ ਕਹਿੰਦੇ ਕਿ ਅਸੀਂ ਪ੍ਰਕਾਸ਼ ਸਿੰਘ ਬਾਦਲ ਦੇ ਨਾਂ ਤੇ ਹੀ ਅੱਗੇ ਵਧਣਾ। ਵੈਸੇ ਅੱਜ ਸੁਖਬੀਰ ਬਾਦਲ ਤਾਂ ਇੱਕ ਹੋਰ ਨਵੇਂ ਪਹਿਲੂ ਤੋਂ ਚਰਚਾ 'ਚ ਨੇ, ਅੱਜ ਉਹਨਾਂ ਨੇ ਆਪਣੀ ਉਮੀਦਵਾਰੀ ਐਲਾਨਤੀ ਆਪ ਹੈ। ਮਤਲਬ ਕੋਈ ਇਹ ਨਹੀਂ ਹੁੰਦਾ ਕਿ ਪਾਰਟੀ ਤੈਅ ਕਰੂਗੀ ਜੀ, ਕਮੇਟੀ ਤੈਅ ਕਰੂਗੀ ਕਿਹਨੇ ਕਿੱਥੋਂ ਲੜਨਾ। ਮਤਲਬ ਪ੍ਰਧਾਨ ਸੁਖਬੀਰ ਬਾਦਲ ਨੇ ਟਿਕਟਾਂ ਵੰਡਣੀ, ਇਸ ਲਈ ਆਪਣੇ ਨੂੰ ਤਾਂ ਪਹਿਲਾਂ ਵੰਡੋ। ਉਹ ਕਹਿੰਦਾ ਭਾਈ ਮੈਂ ਇੱਥੇ ਗਿੱਦੜਬਾਏ ਤੋਂ ਲੜੂੰਗਾ। ਅੱਜ ਗਿੱਦੜਬਾਏ 'ਚ ਸੀਗੇ ਉਹ ਉਮੀਦਵਾਰਾਂ ਨਾਲ ਆਪਣੇ, ਉਹਨਾਂ ਲਈ ਪ੍ਰਚਾਰ ਕਰ ਰਹੀ ਸੀ ਬਲਾਕ ਸਮਿਤੀ, ਜ਼ਿਲ੍ਹਾ ਪ੍ਰੀਸ਼ਦ, ਤੇ ਕਹਿੰਦੇ ਜੀ ਮੈਂ ਇਸ ਵਾਰ ਗਿੱਦੜਬਾਹ ਤੋਂ ਚੋਣ ਲੜੂੰਗਾ। ਮਤਲਬ ਹੁਣ ਜਲਾਲਾਬਾਦ ਤੋਂ ਨਹੀਂ ਲੜਨੀ
ਜੀ,
ਪਰ ਲੰਬੀ ਤੋਂ ਤਾਂ ਪ੍ਰਕਾਸ਼ ਸਿੰਘ ਬਾਦਲ ਲੜਦੇ ਰਹੇ ਨੇ, ਖਾਲੀ ਲੰਬੀ ਵੀ ਹੋ ਗਈ, ਉੱਥੋਂ ਕਿਹਨੇ ਲੜਨੀ? ਇਹ ਵੀ ਸਵਾਲ ਪਹਿਲਾਂ ਲੋਕ ਮੰਨ ਰਹੇ ਸੀ ਕਿ ਜਲਾਲਾਬਾਦ ਸੁਖਬੀਰ ਛੱਡਣਗੇ ਤਾਂ ਲੰਬੀ ਆ ਜਾਣਗੇ। ਇਹ ਕੋਈ ਸ਼ੱਕ ਨਹੀਂ ਕਿ ਗਿੱਦੜਬਾਹ ਬਾਦਲ ਪਰਿਵਾਰ ਦੀ ਜੱਦੀ ਪੁਸਤੀ ਸੀਟ ਮੰਨੀ ਜਾਂਦੀ ਹੈ। ਪ੍ਰਕਾਸ਼ ਸਿੰਘ ਬਾਦਲ ਇਸ ਸੀਟ ਤੋਂ ਲਗਾਤਾਰ ਜਿੱਤਦੇ ਰਹੇ ਨੇ, ਤੇ ਇੱਥੇ ਜਦੋਂ ਮਤਲਬ ਕਿ ਮਨਪ੍ਰੀਤ ਬਾਦਲ ਦੀ ਐਂਟਰੀ ਹੁੰਦੀ ਆ ਤਾਂ ਉਸ ਤੋਂ ਬਾਅਦ ਮਤਲਬ ਕਿ ਮਨਪ੍ਰੀਤ ਨੂੰ ਇਹ ਸੀਟ ਮਿਲਦੀ ਰਹੀ ਹੈ, ਤੇ ਪਰ ਜਦੋਂ ਮਨਪ੍ਰੀਤ ਪਾਸਾ ਵੱਟ ਗਏ, ਦੂਏ ਪਾਸੇ ਚਲੇ ਗਏ, ਫਿਰ ਮਤਲਬ ਕਾਂਗਰਸੀਆਂ ਵੱਲੋਂ ਲੜੇ, ਚਲੋ ਬਠਿੰਡੇ ਤੋਂ ਜਿੱਤ ਗਏ, ਫਿਰ ਇੱਥੋਂ ਰਾਜਾ ਬੜਿੰਗ ਲਗਾਤਾਰ ਜਿੱਥੇ ਤਿਆਰ ਰਹੇ ਸੀ, ਫਿਰ ਇਹਨਾਂ ਨੇ ਡਿੰਪੀ ਢਿੱਲੋਂ ਨੂੰ ਤਿਆਰ ਕਰ ਲਿਆ ਸੀ, ਪਰ ਡਿੰਪੀ ਢਿੱਲੋਂ ਵੀ ਹੁਣ ਪਲਾ ਬਦਲ ਗਏ ਤੇ ਜਿਮਨੀ ਚੋਣ ਚੱਕ ਸੀ, ਡਿੰਪੀ ਢਿੱਲੋਂ ਦੀ ਐਂਟਰੀ ਹੋ ਗਈ
ਜੀ
ਤੇ ਹੁਣ ਜੇ ਸੁਖਬੀਰ ਬਾਦਲ ਆਉਂਦੇ ਨੇ ਤਾਂ ਹੌਟ ਸੀਟ ਤਾਂ ਤੈਅ ਹੋ ਗਈ ਜੀ ਕਿ
ਜੀ
ਰਾਜਾ ਬੜਿੰਗ ਆਪਣੇ ਕੋਲ ਰੱਖਦੇ ਨੇ ਜਾਂ ਆਪਣੀ ਪਤਨੀ ਨੂੰ ਟਿਕਟ ਦਵਾਉਂਦੇ ਨੇ ਜਾਂ ਕਾਂਗਰਸ ਕਿਸੇ ਹੋਰ ਨੂੰ ਦਿੰਦੀ ਹੈ, ਇਹ ਤਾਂ ਪਤਾ ਨਹੀਂ ਹੁਣ। ਵੈਸੇ ਰਾਜਾ ਬੜਿੰਗ ਆਪਣੇ ਪਰਿਵਾਰ 'ਚ ਰੱਖਣਾ ਚਾਹੁੰਗੇ ਇਹ ਸੀਟ, ਤੇ ਦੂਸਰੇ ਪਾਸੇ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਵੱਲੋਂ ਟਿਕਟ ਦੁਬਾਰਾ ਲੈ ਸਕਦੇ ਨੇ, ਤੇ ਫਿਰ ਸੁਖਬੀਰ ਬਾਦਲ ਜੇ ਇੱਥੇ ਆਉਂਦੇ ਨੇ। ਪਰ ਇਹਦੇ ਨਾਲ ਹੀ ਚਰਚਾ ਸ਼ੁਰੂ ਹੋ ਗਈ ਕਿ ਹਰਸਿਮਰਤ ਦੀ ਐਂਟਰੀ ਹੋਊਗੀ ਜੀ ਫਿਰ ਲੰਬੀ ਤੋਂ, ਇਹਦੇ ਨਾਲ ਚਰਚਾ ਸ਼ੁਰੂ ਹੋ ਗਈ ਫਿਰ ਜਲਾਲਾਬਾਦ ਕਿਹਨੂੰ ਭੇਜਣਾ, ਜੋ ਵੀ ਹੋਵੇ। ਸੋ ਅਕਾਲੀ ਦਲ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਕਿ ਇੱਕ ਵਾਰ ਚਰਚਾ 'ਚ ਜ਼ਰੂਰ ਆ ਰਿਹਾ
ਜੀ
ਲਗਾਤਾਰ, ਹੈ ਨਾ, ਮੁੱਦਿਆਂ ਦੇ ਉੱਤੇ ਵੀ, ਇਹਨਾਂ ਦੇ ਬਲਾਕ ਸੰਤ ਜ਼ਿਲ੍ਹਾ ਪ੍ਰੀਸ਼ਦ ਦੇ ਮੁੱਦੇ 'ਤੇ ਵੀ ਹਾਈਕੋਰਟ ਦਾ ਵੀ ਰੁੱਖ ਕੀਤਾ ਉਹਨਾਂ ਨੇ, ਹੈ ਨਾ, ਅਤੇ ਉਹਦੇ ਉੱਤੇ ਵੀ ਸਰਕਾਰ ਨੂੰ ਪੁੱਛ ਲਿਆ ਗਿਆ ਅਤੇ ਜਵਾਬ ਮੰਗ ਲਿਆ ਗਿਆ ਅਤੇ ਉਹਦੇ ਉੱਤੇ ਵੀ ਅੱਗੇ ਸੁਣਵਾਈ ਹੋਣੀ ਹੈ। ਅਕਾਲੀ ਦਲ ਚਰਚਾ ਜ਼ਰੂਰ ਹੈ, ਪਰ ਅਕਾਲੀ ਦਲ ਮੈਨੂੰ ਲੱਗਦਾ ਜੇ ਵੀ ਸੁਖਬੀਰ ਬਾਦਲ ਨੂੰ ਹੀ ਲੱਗਦਾ ਕਿ ਮੇਰੇ ਨਾਂ 'ਤੇ ਨਹੀਂ, ਬਾਦਲ ਦੇ ਨਾਂ 'ਤੇ ਹੀ ਵੋਟਾਂ ਮਿਲਣਗੀਆਂ, ਅਤੇ ਉਹ ਬਾਦਲ ਪ੍ਰਕਾਸ਼ ਸਿੰਘ ਬਾਦਲ ਹੋਣ, ਇਸ ਲਈ ਸ਼ਾਇਦ ਉਹਨਾਂ ਦੀ ਫੋਟੋ ਲੈ ਕੇ ਤੁਰਨ।
ਤੇ ਦੀਪਕ ਜੀ, ਵਿਰਸਾ ਸਿੰਘ ਵਲਟੋਹਾ ਦੀ ਵਾਪਸੀ ਹੋ ਗਈ ਅਕਾਲੀ ਦਲ ਦੇ ਵਿੱਚ?
ਬਿਲਕੁਲ ਜੀ, ਹੋ ਹੀ ਗਈ ਸਮਝ ਲਓ ਤੁਸੀਂ, ਅੱਜ ਨਹੀਂ ਤਾਂ ਅਗਲੇ 11 ਦਿਨਾਂ ਨੂੰ ਹੋ ਹੀ ਜਾਏਗੀ। ਅੱਜ ਪੰਜ ਸਿੰਘ ਸਾਹਿਬਾਨ ਦੀ ਬੈਠਕ ਸੀ, ਪੰਜ ਸਿੰਘ ਸਾਹਿਬਾਨ ਦੀ ਬੈਠਕ ਦੇ ਦੌਰਾਨ ਪਿਛਲੇ ਕੁਝ ਮਾਮਲੇ ਜਿਹੜੇ ਉਹਨਾਂ ਕੋਲ ਆਏ ਹੋਏ ਸੀ, ਉਹਨਾਂ ਦੇ ਉੱਤੇ ਕੁਝ ਵਿਅਕਤੀਆਂ ਨੂੰ ਤਲਬ ਕੀਤਾ ਗਿਆ ਸੀ। ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਉਹ ਬੰਦੇ ਨਤਮਸਤਕ ਹੋਏ। ਪੰਜ ਸਿੰਘ ਸਾਹਿਬਾਨ ਦੇ ਵੱਲੋਂ ਗਿਆਨੀ ਕੁਲਦੀਪ ਸਿੰਘ ਗੜਗਾਜ ਹੋਰਾਂ ਨੇ, ਜਿਹੜੇ ਕਾਰਜਕਾਰੀ ਜਥੇਦਾਰ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਔਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ
ਜੀ,
ਉਹਨਾਂ ਨੇ ਫਸੀਲ ਤੋਂ ਪੰਜ ਫੈਸਲੇ ਲਏ ਪੰਜਾਂ ਵਿਅਕਤੀਆਂ ਦੇ ਹਵਾਲੇ ਨਾਲ। ਸਭ ਤੋਂ ਪਹਿਲਾਂ ਵਿਰਸਾ ਸਿੰਘ ਬਲਟੋਹਾ, ਜਿਨ੍ਹਾਂ ਦਾ ਮਾਮਲਾ ਪਤਾ ਹੈ ਕਿ ਪਿਛਲੀ ਵਾਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲੋਂ ਮਾਮਲਾ ਵੱਧ ਗਿਆ, ਮਾਮਲਾ ਵਧਣ ਤੋਂ ਬਾਅਦ ਮਤਲਬ ਕਿ ਉਹਨਾਂ ਦੀਆਂ ਵਿਵਾਦ ਦੀਆਂ ਗੱਲਾਂ ਸਾਹਮਣੇ ਆ ਗਈਆਂ ਅਤੇ ਉਹ ਤੋਂ ਬਾਅਦ ਉਹਨਾਂ ਨੂੰ ਤਲਬ ਕੀਤਾ ਗਿਆ ਅਤੇ ਜੀ 10 ਸਾਲ ਲਈ ਅਕਾਲੀ ਦਲ ਚੋਂ ਬਾਹਰ ਕਰਨ ਦਾ ਫੈਸਲਾ ਸੁਣਾ ਦਿੱਤਾ ਗਿਆ। ਉਹ ਇੱਕ ਤਾਂ ਇਹ ਵੀ ਪਹਿਲੂ ਸੀਗਾ ਵੀ ਸੁਖਬੀਰ ਸਿੰਘ ਬਾਦਲ ਨੇ ਵੱਡੇ ਗੁਨਾਹ ਕਬੂਲੇ
ਜੀ,
ਉੱਥੇ ਤੁਸੀਂ ਕਹਿੰਦੇ ਹੋ ਕਿ ਆਹ ਧਾਰਮਿਕ ਸੇਵਾ ਲਾ ਲਓ ਜੀ ਅਤੇ ਅਸਤੀਫਾ ਦੇ ਕੇ ਨਵੇਂ ਸਿਰੇ ਤੋਂ ਮੈਂਬਰਸ਼ਿਪ ਕਰਾ ਕੇ ਆ ਜਾਓ ਜੀ, ਅਤੇ ਇੱਧਰ ਵਿਰਸਾ ਸਿੰਘ ਬਲਟੋਹਾ ਦੇ ਮਾਮਲੇ 'ਚ 10 ਸਾਲ ਲਈ, ਕੀ ਇਹ ਸਹੀ ਸੀਗਾ? ਦੂਸਰੇ ਪਾਸੇ ਅੱਜ ਫਿਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵਿਰਸਾ ਸਿੰਘ ਬਲਟੋਹਾ ਨੂੰ ਕਿਹਾ ਵੀ ਤੇਰੀ 10 ਸਾਲੀ ਖਤਮ, ਤੁਸੀਂ ਮੰਨਦੇ ਹੋ ਕਿ ਜੀ ਤੁਸੀਂ ਪਹਿਲਾਂ ਗਲਤ ਬਿਆਨਬਾਜ਼ੀ ਕੀਤੀ, ਊਚ ਨੀਚ ਬੋਲੀ? ਠੀਕ ਹੈ ਜੀ, ਕਹਿੰਦੇ ਕਬੂਲ ਹੈ। ਠੀਕ ਹੈ ਜੀ, ਫਿਰ ਤੁਸੀਂ 3 ਦਿਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ, 2 ਦਿਨ ਤਰਨ ਤਾਰਨ ਸਾਹਿਬ ਵਿਖੇ, 1 ਦਿਨ ਦਮਦਮਾ ਸਾਹਿਬ ਵਿਖੇ, 1 ਦਿਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ, ਸੋ ਇੰਝ 7 ਦਿਨ ਤੁਸੀਂ ਭਾਂਡਿਆਂ ਦੀ ਅਤੇ ਜੋੜਿਆਂ ਦੀ ਸੇਵਾ ਕਰਨੀ ਆ, ਅਤੇ 11 ਦਿਨ ਤੁਸੀਂ ਜਪਜੀ ਸਾਹਿਬ ਅਤੇ ਹੋਰ ਬਾਣੀਆਂ ਦਾ ਨਿਤਨੇਮ ਤੋਂ ਇਲਾਵਾ ਪਾਠ ਕਰਨਾ, ਅਤੇ ਜੀ ਕਰਾਓ 1100 ਦੀ ਦੇਗ ਅਤੇ 1100 ਅਕਾਲ ਤਖ਼ਤ ਸਾਹਿਬ ਆ ਕੇ ਭੇਟਾ ਕਰੋ ਅਤੇ ਅਰਦਾਸ ਕਰ ਦਿਓ ਜੀ ਮਾਫ਼ੀ ਦੀ। ਸੋ ਇਹਦਾ ਮਤਲਬ 11 ਦਿਨਾਂ ਬਾਅਦ ਵਿਰਸਾ ਸਿੰਘ ਬਲਟੋਹਾ ਦੀ ਤਾਂ ਵਾਪਸੀ ਹੋ ਗਈ ਜੀ ਅਕਾਲੀ ਦਲ 'ਚ। ਗਿਆਨੀ ਗੁਰਬਚਨ ਸਿੰਘ ਦਾ ਮਾਮਲਾ ਵੀ ਉੱਥੇ ਆਇਆ
ਜੀ।
ਗਿਆਨੀ ਗੁਰਬਚਨ ਸਿੰਘ, ਜਿਹਨਾਂ ਬਾਰੇ ਪਿਛਲੀ ਵਾਰ ਕਿਹਾ ਗਿਆ ਸੀ ਕਿ ਉਹਨਾਂ ਦੇ ਸਪਸ਼ਟੀਕਰਨ ਵੀ ਆ ਗਏ ਜੀ 2 ਦਸੰਬਰ ਵਾਲੇ ਮਾਮਲਿਆਂ 'ਚ, ਉਹ ਤੋਂ ਬਾਅਦ ਵੀ ਕਿ ਨਹੀਂ ਜੀ ਪਰ ਕਬੂਲ ਨਹੀਂ ਗਾ, ਤੁਹਾਨੂੰ ਖੁਦ ਪੇਸ਼ ਹੋਣਾ ਪੈਣਾ। ਸੋ ਗਿਆਨੀ ਗੁਰਬਚਨ ਸਿੰਘ ਨੂੰ ਬੁਲਾ ਕੇ ਜੀ ਅੱਜ, ਹਾਂਜੀ ਤੁਸੀਂ ਡੇਰਾ ਸਿਰਸਾ ਮੁਖੀ ਦੀ ਮਾਫ਼ੀ ਕਬੂਲ ਕੀਤੀ ਸੀ? ਹਾਂਜੀ ਕੀਤੀ ਸੀ। ਮੰਨਦੇ ਹੋ ਗੁਨਾਹ ਕੀਤਾ? ਹਾਂਜੀ ਕੀਤਾ। ਚਲੋ ਜੀ ਠੀਕ ਹੈ ਜੀ, ਤਨਖਾਹ ਲਾਓ ਅਤੇ ਲਓ ਜੀ ਜਾਓ। ਸੋ ਗਿਆਨੀ ਗੁਰਮੁਖ ਸਿੰਘ ਦੇ ਮਾਮਲੇ ਦੇ ਵਿੱਚ ਵੀ ਉਹਨਾਂ ਨੂੰ 2 ਦਿਨ ਦਰਬਾਰ ਸਾਹਿਬ ਦੇ ਭਾਂਡਿਆਂ ਅਤੇ ਜੋੜਿਆਂ ਦੀ ਭਾਂਡਿਆਂ ਦੀ ਸੇਵਾ ਮਿਲੀ ਹੈ ਉਹਨਾਂ ਨੂੰ, ਅਤੇ ਨਾਲ ਨਿਤਨੇਮ ਤੋਂ ਇਲਾਵਾ ਬਾਣੀਆਂ ਦਾ ਪਾਠ ਕਰਨਾ ਜਪਜੀ ਸਾਹਿਬ ਅਤੇ ਹੋਰ ਬਾਣੀਆਂ ਦਾ, ਅਤੇ ਉਸ ਤੋਂ ਬਾਅਦ ਜੀ 1100 ਦੀ ਦੇਖ ਦਿਓ। ਹੁਣ ਸਵਾਲ ਇਹ ਹੈ ਕਿ ਗਿਆਨੀ ਗੁਰਬਚਨ ਸਿੰਘ ਨੇ ਜੇ ਉਹ ਗੁਨਾਹ ਕਬੂਲ ਕੀਤਾ ਤੇ ਜਿਹੜਾ ਉਸ ਸਮੇਂ ਦੇ ਲੀਡਰਾਂ ਨੇ ਘਰੇ ਬੁਲਾ ਕੇ ਜਥੇਦਾਰਾਂ ਨੂੰ ਹੁਕਮ ਦਿੱਤੇ ਸੀ, ਉਹ ਮਾਮਲਾ ਕਿੱਥੇ ਗਿਆ
ਜੀ?
ਉਹ ਕਿਉਂ ਨਹੀਂ ਪੁੱਛਿਆ ਦੁਬਾਰਾ? ਉਸ ਮਸਲੇ ਤੋਂ ਕਿਉਂ ਕਿਨਾਰਾ ਕੀਤਾ? ਇਸ ਲਈ ਗਿਆਨੀ ਕੁਲਦੀਪ ਸਿੰਘ ਗੜਗਾਜੋਰਾਂ ਮੂਹਰੇ ਵੀ ਇਹ ਸਵਾਲ ਅੱਜ ਫਿਰ ਖੜਾ ਹੋਇਆ। ਫਿਰ ਇਸੇ ਤਰ੍ਹਾਂ ਆਇਆ ਜੀ ਡਾਕਟਰ ਕਰਮਜੀਤ ਸਿੰਘ ਹੋਰਾਂ ਵਾਲਾ ਮਾਮਲਾ, ਤੁਹਾਡੇ ਧਿਆਨ 'ਚ ਹੋਣਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਾਲਿਆਂ ਦਾ BC ਦਾ ਮਾਮਲਾ ਕਿ ਜੀ ਉਹ ਇੱਕ ਵਾਰ ਸੰਘ ਮੁਖੀ ਦੇ ਸਾਹਮਣੇ ਜਿਸ ਤਰ੍ਹਾਂ ਉਹਨਾਂ ਨੇ ਉਹਨਾਂ ਦੀ ਉਹ ਉਸਤ ਕੀਤੀ ਅਤੇ ਹੈ ਨਾ ਉਸ ਤਰ੍ਹਾਂ ਯੂਨੀਵਰਸਿਟੀ ਦੇ ਵਿੱਚ ਚੇਅਰ ਸਥਾਪਿਤ ਕਰਨ ਦਾ ਹਵਾਲਾ ਦਿੱਤਾ, ਉਹ ਸਾਰੇ ਮੁੱਦੇ 'ਤੇ। ਹੁਣ ਇੱਕ ਪਾਸੇ ਤਾਂ ਮਤਲਬ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰੀ ਜਸਵੰਤ ਸਿੰਘ ਜਫਰ ਨੂੰ ਜਦੋਂ ਪੁੱਛਦੇ ਨੇ, ਹੈ ਨਾ, ਤਦ ਉਹਨਾਂ ਦਾ ਤਰੀਕਾਕਾਰ, ਅਤੇ ਜਦ ਡਾਕਟਰ ਕਰਮਜੀਤ ਸਿੰਘ ਦੇ ਮਾਮਲੇ 'ਚ ਆਉਂਦੇ ਨੇ ਤਦ ਵੀ ਕਿ ਜੀ ਹਿੰਦੂ ਅਤੇ ਸਿੱਖ ਵੱਖਰੇ ਨੇ, ਹੈ ਨਾ, ਮਤਲਬ ਤੁਸੀਂ ਭਾਈ ਕਾਨ ਸਿੰਘ ਨਾਭ ਵਾਲੀ ਕਿਤਾਬ ਪੜ੍ਹੋ, ਹੈ ਨਾ, ਹਮ ਹਿੰਦੂ ਨਹੀਂ, ਅਤੇ ਉਹਦਾ ਹਵਾਲਾ ਦਿੰਦੇ ਨੇ, ਸਾਰਾ ਕੁਛ ਕਹਿੰਦੇ ਨੇ, ਪਰ ਉੱਥੇ ਸੰਘ ਮੁਖੀ ਦਾ ਹਵਾਲਾ ਦੇਣ ਤੋਂ ਬਚਦੇ ਨੇ। ਮਤਲਬ ਤੁਸੀਂ ਸਾਰੀ ਘਟਨਾ ਦਾ ਜ਼ਿਕਰ ਕਰ ਰਹੇ ਹੋ ਤੇ ਉਹਦੇ ਵਿੱਚ ਬਾਰ ਬਾਰ ਤੁਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਔਰ ਗੁਰੂ ਸਾਹਿਬ ਦਾ ਜ਼ਿਕਰ ਕਰ ਰਹੇ ਹੋ ਕਿ ਉਹਨਾਂ ਦੀ ਚੇਅਰ ਦਾ ਹਵਾਲਾ ਦਿੱਤਾ ਤੁਸੀਂ ਜੀ, ਮਤਲਬ ਵੇਦ ਦੇ ਹਵਾਲੇ ਨਾਲ, ਤੇ ਪਰ ਉੱਥੇ ਤੁਸੀਂ ਸੰਗਮੁਖੀ ਦੇ ਸਾਹਮਣੇ ਦਾ ਜ਼ਿਕਰ ਕਰਨ ਨੂੰ ਕਿਉਂ ਬਚ ਰਹੇ ਹੋ? ਇਹ ਸਵਾਲ ਵੀ ਸਾਰਿਆਂ ਦੀ ਨਜ਼ਰ ਚੜਿਆ ਕਿ ਇੱਥੇ ਕੋਈ ਬਚਾਅ ਕਿਉਂ ਹੋ ਰਿਹਾ। ਚਲੋ, ਤੇ ਜੇ ਇਸ ਤਰੀਕਾਕਾਰ ਨਾਲ ਧਾਰਮਿਕ ਦਖਲਅੰਦਾਜ਼ੀ ਹੋ ਰਹੀ ਹੈ ਤਾਂ RSS ਵੱਲੋਂ ਵੱਧ ਹੈ, ਨਾ ਕਿ ਹਿੰਦੂ ਧਰਮ ਵੱਲੋਂ ਹੈ। ਸੋ ਇਸ ਦੇ ਉੱਤੇ ਕਈਆਂ ਨੇ ਫਿਰ ਜਸਵੰਤ ਜੱਫਰ ਹੋਰਾਂ ਦਾ ਹਵਾਲਾ ਆਇਆ, ਕਿਉਂਕਿ ਉਹ 350 ਸਾਲਾਂ ਦੌਰਾਨ ਸਭ
ਜੀ
ਨੂੰ
ਜੀ ਜੀ
ਯਾਦ ਹੋਏਗਾ ਕਿ ਗੁਰੂ ਤੇਗ ਬਹਾਦਰ ਦੇ ਸ਼੍ਰੀਨਗਰ 'ਚ ਜਿਵੇਂ ਉਹਨਾਂ ਨੇ ਗੀਤ ਗਾਏ ਗਏ, ਭੰਗੜੇ ਪਾਏ ਗਏ, ਫਿਰ ਉਹਨਾਂ ਨੂੰ ਪੁੱਛਿਆ ਕਿ ਹਾਂਜੀ, ਉਹ ਕਹਿੰਦੇ ਜੀ ਗੁਨਾਹ ਮੈਂ ਕਬੂਲ ਕਰਦਾ। ਠੀਕ ਹੈ ਜੀ, ਸੋ ਧਾਰਮਿਕ ਸਜਾਵਾਂ ਲੱਗ ਗਈਆਂ
ਜੀ
ਤੇ ਉਹ ਆਪਣੀਆਂ ਸੇਵਾਵਾਂ ਪੂਰੀਆਂ ਕਰਕੇ ਬਾਹਰ ਹੋ ਜਾਣਗੇ। ਇੱਕ ਤਰ੍ਹਾਂ ਨਾਲ ਗਿਆਨੀ ਗੁਰਬਚਨ ਸਿੰਘ ਦੀ ਵੀ ਘਰ ਵਾਪਸੀ ਹੋ ਗਈ ਜੀ, ਉਹ ਮੁੜ ਕੇ ਹੁਣ ਦੀਵਾਨਾਂ ਦੇ ਵਿੱਚ ਇਹ ਅਰਦਾਸ ਕਰਾਉਣ ਤੋਂ ਬਾਅਦ, ਧਾਰਮਿਕ ਸੇਵਾ ਪੂਰੀ ਕਰਨ ਤੋਂ ਬਾਅਦ ਉਹ ਮੁੜ ਕੇ ਕਥਾ ਪ੍ਰਚਾਰ ਸਾਰੇ ਕਿਤੇ ਜਾ ਸਕਣਗੇ। ਤੇ ਇੱਧਰ ਬਿਰਸਾ ਸਿੰਘ ਬਲਟੋਹਾ ਵੈਸੇ ਸਿੱਧਾ ਅਧਿਕਾਰਕ ਤੌਰ ਤੇ ਅਕਾਲੀ ਦਲ ਦੀ ਕਿਸੇ ਕਮੇਟੀ 'ਚ ਨਜ਼ਰ ਨਹੀਂ ਆ ਰਹੇ ਸੀ, ਪਰ ਉਹ ਕੰਮ ਕਰਦੇ ਰਹੇ ਨੇ। ਤਰਨ ਤਾਰਨ ਦੀ ਜਿਮਨੀ ਚੋਣ ਦੇ ਵਿੱਚ ਵੀ ਉਹ ਐਕਟਿਵ ਸੀ, ਉਹ ਤੋਂ ਬਾਅਦ ਕੰਚਨਪ੍ਰੀਤ ਵਾਲੇ ਮਾਮਲੇ 'ਚ ਵੀ ਉਹ ਐਕਟਿਵ ਸੀ, ਚਿਹਰਾ ਬੁਰਾ ਆ ਬਲਾਕ ਸੰਤ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ 'ਚ ਵੀ ਉਹ ਮੂਹਰੇ ਹੋ ਕੇ ਟੱਕਰ ਰਹੇ ਸੀ ਸਰਕਾਰ ਨੂੰ।
ਜੀ
ਸੋ ਇਸ ਲਈ, ਕਿਉਂਕਿ ਉਹ ਤਾਂ ਕਹਿੰਦੇ ਮੈਂ ਤਾਂ ਅਕਾਲੀ ਜੰਮਿਆ ਅਕਾਲੀ ਮਰੂੰਗਾ, ਅੱਜ ਇੱਥੇ ਮਤਲਬ ਕਿ ਉਹ 10 ਸਾਲ ਹੀ ਲਾਉਣ 'ਤੇ ਵੀ ਸਵਾਲ ਖੜਾ ਹੈ, ਤੇ ਹੁਣ 10 ਸਾਲ ਹੀ ਹਟਾ ਕੇ ਉਹਨਾਂ ਲਈ ਰਾਹ ਖੋਲ੍ਹਣ 'ਤੇ ਵੀ ਸਵਾਲ ਖੜਾ ਹੈ। ਜੋ ਵੀ ਹੋਵੇ ਜੀ, ਕੁਝ ਤਰ੍ਹਾਂ ਕਹਿੰਦੀਆਂ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬਿਲਕੁਲ ਸਹੀ ਤਰੀਕਾਕਾਰ ਨਾਲ ਮਸਲੇ ਨਿਬੇੜਤੇ ਤੇ ਅਕਾਲੀਆਂ ਨੇ ਕੁਝ ਕੰਮ ਜਿਹੜੇ ਕਰਾਉਣੇ ਸੀ ਉਹ ਕਰਾਉਣੇ ਸ਼ੁਰੂ ਕਰ ਲਏ, ਪਰ ਲੋਕ ਇਹ ਇੰਤਜ਼ਾਰ ਕਰ ਰਹੇ ਨੇ ਕਿ ਫਕਰੇ ਕੌਮ ਕਦੋਂ ਸੁਖਬੀਰ ਬਾਦਲ ਨੂੰ ਵਾਪਸ ਮਿਲਦਾ। ਇਹ ਇਹ ਚਰਚਾ ਦੁਬਾਰਾ ਤੁਰ ਪਈ ਹੈ ਇੱਕ ਵਾਰ। ਹੁਣ ਕੀ ਸੁਖਬੀਰ ਬਾਦਲ ਇੰਤਜ਼ਾਰ ਕਰਨਗੇ ਕਿ 2027 ਤੋਂ ਬਾਅਦ ਜੇ ਪੈਰ ਥੱਲੇ ਬਟੇਰ ਆ ਗਿਆ, ਮੁੜ ਕੇ ਸਰਕਾਰ ਬਣ ਗਈ, ਫੇਰ ਲਵਾਂਗੇ, ਜਾਂ ਉਹ ਤੋਂ ਪਹਿਲਾਂ ਹੀ ਲੈ ਕੇ ਨਵਾਂ ਵਿਵਾਦ ਫਿਰ ਛੇੜਨ ਦੀ ਕੋਸ਼ਿਸ਼ ਕਰਨਗੇ? ਸੋਹਣੇ ਉਹਨਾਂ ਦੇ ਉੱਤੇ ਹੈ ਜੀ, ਉਹਨਾਂ ਦੇ ਸਲਾਹਕਾਰਾਂ ਦੇ ਉੱਤੇ ਹੈ, ਪਰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਦੇ ਇਹ ਫੈਸਲੇ ਪੰਥ ਕਿਵੇਂ ਲੈਂਦਾ, ਪੰਥਕ ਧਿਰਾਂ ਕਿਵੇਂ ਲੈਂਦੀਆਂ, ਸਿੱਖ ਸਮਾਜ ਕਿਵੇਂ ਲੈਂਦਾ, ਇਹ ਆਉਣ ਵਾਲੇ 1-2 ਦਿਨਾਂ ਦੇ ਵਿੱਚ ਕੁਝ ਗੱਲਾਂ ਸਾਹਮਣੇ ਆਉਣ ਲੱਗ ਜਾਣਗੀਆਂ, ਫਿਰ ਆਪਾਂ ਦੁਬਾਰਾ ਉਹਦੇ ਉੱਪਰ ਨਜ਼ਰਸਾਨੀ ਕਰ ਸਕਾਂਗੇ।
ਜੀ, ਤੇ ਦੀਪਕ ਜੀ ਇਹ ਦੱਸਿਓ, ਸਰਵੇਖਣ ਕੀਤਾ ਗਿਆ ਭਗਵੰਤ ਮਾਨ ਨੂੰ ਕਿੰਨੇ ਨੰਬਰ ਦਿੱਤੇ ਜਾ ਰਹੇ ਨੇ ਮੁੱਖ ਮੰਤਰੀ ਵਜੋਂ ਉਹਨਾਂ ਦੀ ਕਾਰਗੁਜ਼ਾਰੀ ਲਈ?
ਬਿਲਕੁਲ ਜੀ, ਇਹ ਤੋਂ ਪਹਿਲਾਂ ਕਿ ਸਰਵੇਖਣ 'ਚ ਨੰਬਰ ਕਿੰਨੇ ਨੇ, ਸਵਾਲ ਤਾਂ ਇਹ ਹੈ ਜੀ ਕਿ ਸਰਵੇਖਣ ਦੀ ਲੋੜ ਕੀ ਹੈ? ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਹਵਾਲੇ ਨਾਲ ਇੱਕ ਸਰਵੇ ਤੁਰਿਆ ਫਿਰ ਰਿਹਾ
ਜੀ,
ਹੈ, ਫੋਨ ਆਉਂਦਾ, ਫੋਨ ਤੇ ਪੁੱਛਿਆ ਜਾਂਦਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਕੰਮਾਂ ਨੂੰ ਕਿੰਨੇ ਨੰਬਰ ਦਉਂਗੇ, 100 'ਚੋਂ ਕਿੰਨੇ ਨੰਬਰ ਦਉਂਗੇ, 5-6 ਸਵਾਲ ਪੁੱਛੇ ਜਾਂਦੇ ਨੇ। ਸਵਾਲ ਤਾਂ ਇਹ ਜੀ ਕਿ ਇਹ ਸਰਵੇ ਮੁੱਖ ਮੰਤਰੀ ਭਗਵੰਤ ਮਾਨ ਕਰਾ ਰਹੇ ਨੇ, ਇਹ ਸਰਵੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਇਕਾਈ ਕਰਾ ਰਹੀ ਹੈ, ਇਹ ਸਰਵੇ ਪੰਜਾਬ ਸਰਕਾਰ ਕਰਵਾ ਰਹੀ ਹੈ, ਇਹ ਸਰਵੇ ਕੇਜਰੀਵਾਲ ਮਨੀਸ਼ ਸਿਸੋਦੀਆ ਦਿੱਲੀ ਹਾਈ ਕਮਾਂਡ ਕਰਾ ਰਹੀ ਹੈ, ਕੌਣ ਕਰਾ ਰਿਹਾ? ਵੈਸੇ ਤਾਂ ਇਹ 4 ਸਾਲਾਂ 'ਚ ਦਰਜਨਾਂ ਬਾਰੇ ਮੁੱਦਾ ਆਇਆ ਕਿ ਭਗਵੰਤ ਮਾਨ ਨੂੰ ਹਟਾਉਣ ਲੱਗੇ ਨੇ, ਬਦਲਣ ਲੱਗੇ ਨੇ, ਲਾਹੌਣ ਲੱਗੇ ਨੇ, ਜਦੋਂ ਬਤੌਰ ਮੁੱਖ ਮੰਤਰੀ ਚਿਹਰਾ ਨਹੀਂ ਲਾ ਰਹੇ ਸੀ ਤਦ ਵੀ ਭਗਵੰਤ ਮਾਨ ਨਾਰਾਜ਼ ਹੋ ਕੇ ਪਿੰਡ ਬਹਿ ਗਏ ਸੀ, ਆਪਣਾ ਚਾਹਲਾ ਪਤੀਲਾ ਅੱਡ ਚੜਾ ਲਿਆ ਸੀ, ਤੇ ਹੁਣ ਵੀ 2 ਵਾਰ ਹਸਪਤਾਲ ਗਏ, ਤਦ ਵੀ ਲੋਕਾਂ ਨੇ ਚਰਚਾ ਕੀਤੀ ਕਿ ਹਸਪਤਾਲ ਤਾਂ ਬਿਮਾਰੀ ਦਾ ਬਹਾਨਾ ਹੈ ਜੀ, ਉਹ ਤਾਂ ਹਟਾਉਣ ਲੱਗੇ ਨੇ ਜੀ, ਨਾਰਾਜ਼ ਹੋ ਗਏ ਜੀ, ਆ ਹੋ ਗਿਆ, ਕਈ ਵਾਰ ਹੋਈਆਂ ਇਹ ਮੁੱਦੇ। ਪਰ ਜੇ ਹੁਣ 4 ਸਾਲ ਲੰਘ ਗਏ ਤਾਂ ਸਾਲ ਵੀ ਲੰਘ ਜਾਣਾ ਜੀ,
ਜੀ
ਕਿਉਂਕਿ ਕਈ ਵਾਰ ਜਿਹੜਾ ਰੈਲਾ ਹੋ ਜਾਂਦਾ ਨਾ ਸਿਸਟਮ, ਫੈਗਲਾ ਕਹਿੰਦਾ ਉਹਨੂੰ ਕਾਹਨੂੰ ਬਦਲਣਾ ਹੁਣ, ਹੈ ਨਾ, ਨਵੀਂ ਕਮੀਜ਼ ਵੀ ਕਈ ਦਿਨ ਤੰਗ ਕਰਦੀ ਹੈ, ਤਾਂ ਫਿਰ ਮੁੱਖ ਮੰਤਰੀ ਦਾ ਉਹਦਾ ਕਿ ਐਵੇਂ ਕੇਜਰੀਵਾਲ ਨੂੰ ਲੱਗੇ ਕਿ ਨਵਾਂ ਬੰਦਾ ਫਿਰ ਸੈੱਟ ਕਰਨਾ ਪਊਗਾ, ਹੁਣ ਇਹ ਸਾਡੇ ਹਿਸਾਬ ਨਾਲ ਚੱਲ ਰਿਹਾ। ਇੱਥੋਂ ਤੱਕ ਕਿ ਇਹ ਤਾਂ ਮੋਦੀ ਅਮਿਤ ਸ਼ਾਹ ਉਹਨਾਂ ਨੂੰ ਵੀ ਫਿੱਟ ਹੈ ਜੀ, ਇਸ ਲਈ ਉਹਨਾਂ ਦੇ ਹਿਸਾਬ ਨਾਲ ਵੀ ਠੀਕ ਹੈ, ਫਿਰ ਇਹ ਬਦਲਣ ਵਾਲੀ ਸਥਿਤੀ ਤਾਂ ਹੁਣ ਹੈ ਨਹੀਂ। ਪਰ ਕੀ ਆਮ ਆਦਮੀ ਪਾਰਟੀ ਇਹ ਮੰਨ ਰਹੀ ਹੈ ਕਿ ਅਗਲੀ ਵਾਰ ਸਾਡੀ ਸਰਕਾਰ ਬਣ ਰਹੀ ਹੈ? ਜੇ ਪੰਜਾਬ ਦੇ ਵਿੱਚ ਕਾਂਗਰਸ ਲਗਾਤਾਰ ਨਿਘਾਰ ਵੱਲ ਜਾ ਰਹੀ ਹੈ, ਅਕਾਲੀ ਦਲ ਲਗਾਤਾਰ ਚਰਚਾ ਦੇ ਹਵਾਲੇ ਨਾਲ ਉੱਪਰ ਆ ਰਿਹਾ, ਤੇ ਬੀਜੇਪੀ ਤਾਕਤ ਦੇ ਦਮ ਤੇ ਕੋਈ ਸਰਕਾਰ ਦੀਆਂ ਨਲਾਇਕੀਆਂ ਕਰਕੇ ਹੈ ਚਰਚਾ 'ਚ ਆ ਰਹੀ ਹੈ, ਜੇ 3 ਪਾਏਦਾਨ ਬਰਾਬਰ ਆ ਜਾਣ ਤੇ ਚੌਥਾ ਸੱਤਾਧਾਰੀ ਧਿਰ ਕੋਲ ਤਾਕਤ ਹੈਗੀ ਹੈ ਮਾੜੀ ਮੋਟੀ, ਤਾਂ ਫਿਰ ਚੁਕਾਉਣੇ ਮੁਕਾਬਲੇ ਦੇ ਵਿੱਚ ਆਮ ਆਦਮੀ ਪਾਰਟੀ ਉਮੀਦ ਕਰਦੀ ਆ ਕਿ ਕੁਝ ਨਾ ਕੁਝ ਅਸੀਂ ਵੱਟ ਖੱਟ ਲਵਾਂਗੇ।
ਜੀ,
ਜੇ ਸਿੱਧਾ ਮੁਕਾਬਲਾ ਹੁੰਦਾ ਹੈ, ਮੰਨ ਲਓ ਬੀਜੇਪੀ ਉਹ ਚਾਹਵੇ ਕਿ ਸਾਡੇ ਨਾਲ ਹੋ ਜਾਵੇ, ਜਾਂ ਅਕਾਲੀ ਦਲ ਸਿੱਧੇ ਮੁਕਾਬਲੇ 'ਚ ਆ ਜਾਵੇ, ਜਾਂ ਕਾਂਗਰਸ ਸਿੱਧੇ ਮੁਕਾਬਲੇ 'ਚ ਆ ਜਾਵੇ, ਫਿਰ ਆਮ ਆਦਮੀ ਪਾਰਟੀ ਲਈ ਚੁਣੌਤੀ ਹੋ ਸਕਦੀ ਹੈ। ਸੋ ਇਸ ਲਈ ਇੱਕ ਤਾਂ ਇਹ ਚਾਹੁੰਦੇ ਆ ਜੀ ਕਿ ਹੋਰ ਧਿਰਾਂ ਵੀ ਸਾਹਮਣੇ ਰਹਿਣ, ਪਰ ਜਿਹੜਾ ਸਰਵੇ ਹੈ ਉਹ ਸਰਵੇ ਦੇ ਸਵਾਲ ਜਿਹੜੇ ਨੇ ਜੀ, ਉਹਦੇ ਵਿੱਚ ਪੁੱਛਿਆ ਜਾ ਰਿਹਾ ਕਿ ਜੀ ਅੱਗੇ ਸੀਐਮ ਦੇ ਰੂਪ ਦੇ ਵਿੱਚ ਤੁਸੀਂ ਕਿਸ ਨੂੰ ਪਸੰਦ ਕਰੋਗੇ? ਭਗਵੰਤ ਮਾਨ ਨੂੰ 100 ਚੋਂ ਕਿੰਨੇ ਨੰਬਰ ਦਓਗੇ? ਇਹ ਵੀ ਇੱਕ ਸਵਾਲ ਹੈ, ਪਰ ਆਹ ਵੀ ਇੱਕ ਸਵਾਲ ਹੈ
ਜੀ
ਕਿ ਆਉਣ ਵਾਲੇ ਸਮੇਂ 'ਚ ਸੀਐਮ ਦੇ ਰੂਪ 'ਚ ਕਿਹਨੂੰ ਪਸੰਦ ਕਰੋਗੇ? ਸੀਐਮ ਮਾਨ ਦੇ ਕੰਮ ਕਾਜ ਤੋਂ ਕਿੰਨੇ ਸੰਤੁਸ਼ਟ ਹੋ? ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦੇ ਮਾਮਲੇ ਦੇ ਵਿੱਚ ਸੁਧਾਰ ਕਿੰਨਾ ਕੁ ਦੇਖਦੇ ਹੋ? ਹੈ ਮੁਫ਼ਤ ਬਿਜਲੀ ਦਾ ਫਾਇਦਾ ਤੁਹਾਨੂੰ ਮਿਲ ਰਿਹਾ ਕਿ ਨਹੀਂ? ਇਹ ਵੀ ਸਵਾਲ ਹੈ। ਸੀਐਮ ਭਗਵੰਤ ਮਾਨ ਦੇ ਲਈ ਕੋਈ ਸੁਝਾਅ ਹੈਗਾ ਉਹ ਵੀ ਦੇ ਦਿਓ। ਇਹ ਵੀ ਪੁੱਛਿਆ ਜਾ ਰਿਹਾ ਜੀ, ਜੇ ਮੁੱਖ ਮੰਤਰੀ ਸਾਹਿਬ ਕੋਲ ਕੋਈ ਆਪਣੀ ਸ਼ਿਕਾਇਤ ਪਹੁੰਚਾਉਣੀ ਹੈ ਤਾਂ ਉਹ ਵੀ ਸਾਡੇ ਤੱਕ ਪਹੁੰਚ ਕਰ ਸਕਦੇ ਹੋ, ਫੋਨ ਕਰਨ ਵਾਲੀ ਬੀਬੀ ਪੁੱਛਦੀ ਹੈ, ਹੈ ਨਾ, ਟੈਲੀਕਾਲਿੰਗ ਰਾਹੀਂ ਇਹ ਸਵਾਲ ਪੁੱਛੇ ਜਾ ਰਹੇ ਨੇ। ਸੋ ਜੀ ਹੁਣ ਭਗਵੰਤ ਮਾਨ ਦੇ ਪੇਜ 'ਤੇ ਵੀ ਇਹ ਪੋਸਟ ਹੈਗੀ ਆ ਅਤੇ ਵਰਕਰ ਵੀ ਲੱਗੇ ਨੇ, ਜ਼ੋਰ ਜਮਾਇਸ਼ ਹੈ। ਸੋ ਦੇਖਣ ਵਾਲੀ ਗੱਲ ਇਹ ਹੈ ਕਿ ਜੀ ਇਹ ਸਰਵੇ ਭਗਵੰਤ ਮਾਨ ਲਈ ਹੈ, ਅਗਲੀ ਵਾਰ ਸੀਐਮ ਦੇ ਦਾਅਵੇਦਾਰ ਹੋਣਗੇ ਉਮੀਦਵਾਰ ਵਜੋਂ ਜਾਂ ਨਹੀਂ ਹੋਣਗੇ, ਹੈ ਨਾ। ਮੈਨੂੰ ਲੱਗਦਾ ਇਹ ਸਰਵੇ ਨੇ ਭਗਵੰਤ ਮਾਨ ਨੂੰ ਫਿਕਰ 'ਚ ਪਾਇਆ ਹੋਊਗਾ ਜੇ ਹਾਈਕਮਾਂਡ ਕਰਾ ਰਿਹਾ। ਜੇ ਆਪ ਕਰਾ ਰਹੇ ਨੇ ਫਿਰ ਪਤਾ ਨਹੀਂ ਉਹ ਕਿਉਂ ਨਾਪ ਤੋਲ ਕਰ ਰਹੇ ਨੇ। ਵੈਸੇ ਤਾਂ ਆਪਣਾ ਅਕਸ ਸ਼ੀਸ਼ੇ 'ਚ ਦੇਖ ਕੇ ਆਪ ਹੀ ਪਤਾ ਹੁੰਦਾ ਕਿ ਕਿੰਨਾ ਕੁ ਮੈਂ ਸੁਨੱਖਾ ਅਤੇ ਕਿੰਨਾ ਕੁ ਮੈਂ ਸਿਆਣਾ, ਪਤਾ ਲੱਗ ਜਾਂਦਾ।
ਦੀਪਕ ਜੀ, ਅਮਰੀਕੀ ਡਾਲਰ ਦੇ ਮੁਕਾਬਲੇ ਇੰਡੀਅਨ ਰੁਪੀ 90 ਰੁਪਏ ਤੱਕ ਜਾ ਡਿੱਗਿਆ, ਕੈਨੇਡੀਅਨ ਨਾਲ ਜਦੋਂ ਅਸੀਂ ਦੇਖਦੇ ਹਾਂ ਤਾਂ ਵੀ ਵੈਲਿਊ 65 ਰੁਪਏ ਤੋਂ ਉੱਪਰ ਆ ਇਸ ਵੇਲੇ। ਜਿਹੜੀ ਇਸ ਵੇਲੇ ਡਾਲਰ ਦੀ ਜਾਂ ਰੁਪਈਏ ਦੀ ਵੈਲਿਊ ਹੈ ਉਹਨੂੰ ਲੈ ਕੇ ਪੋਲੀਟੀਕਲ ਤੰਜ਼ ਵੀ ਬੜੇ ਕੀਤੇ ਜਾ ਰਹੇ ਨੇ, ਕੁਝ ਮੰਤਰੀਆਂ ਦੇ ਜਾਂ ਕੁਝ ਲੀਡਰਸ ਦੇ ਬੜੇ ਹੀ ਕਹਿ ਲਓ ਅਜਿਹੇ ਬਿਆਨ ਨੇ ਕਿ ਉਹਨਾਂ ਨੂੰ ਕਿਤੇ ਬੇਸਿਕ ਗੱਲਾਂ ਤੱਕ ਦਾ ਵੀ ਨਹੀਂ ਪਤਾ। ਜਿੱਥੋਂ ਇੱਕ ਬਿਆਨ ਬੜਾ ਚੱਲਦਾ ਪਿਆ ਜਿਹਦੇ ਵਿੱਚ ਕਿਹਾ ਗਿਆ ਕਿ ਜੀ ਡਾਲਰ ਦੀ ਵੈਲਿਊ ਦਾ ਕੀ ਅਸਰ ਹੁੰਦਾ ਲੋਕਾਂ 'ਤੇ, ਕੋਈ ਉਹਦਾ ਇੰਪੈਕਟ ਨਹੀਂ ਪੈਣਾ, ਭਾਰਤੀ ਲੋਕ ਤਾਂ ਰੁਪਈ ਆਪਣੀ ਜੇਬ 'ਚ ਭਾਰਤੀ ਰੁਪਈਆ ਰੱਖਦੇ ਨੇ, ਡਾਲਰ ਥੋੜ੍ਹੇ ਰੱਖਦੇ ਨੇ, ਇਹੋ ਜਿਹੀਆਂ ਗੱਲਾਂ।
ਵਿਜੇ ਜੀ ਜਿਵੇਂ ਤੁਸੀਂ ਗੱਲ ਕੀਤੀ ਕਿ ਬਿਲਕੁਲ ਜਿਨ੍ਹਾਂ ਨੇ ਰੁਪਈਏ ਭੇਜਣੇ ਨੇ ਉਹ ਤਾਂ ਵਾਗੋ ਵੱਗ ਹੁੰਦੇ ਨੇ ਕਿ ਸਾਡੇ $1,000 ਤੇ ਹੁਣ ਉੱਧਰ ਮਤਲਬ ਕਿ 90,000 ਬਣ ਜਾਣਾ
ਜੀ,
ਹੈ ਨਾ। ਉਹ ਤਾਂ ਇਸ ਲਈ 90 ਤੱਕ USA ਡਾਲਰ ਦੇ ਮਾਮਲੇ 'ਚ 90 ਰੁਪਈਏ ਤੱਕ ਗਿਰ ਗਿਆ, $1 ਦਾ 90 ਰੁਪਈਏ
ਜੀ।
ਪਰ ਜਿਹੜੇ ਤੁਸੀਂ ਜਿਵੇਂ ਗੱਲ ਕੀਤੀ ਕਿ ਇੱਧਰੋਂ ਜਿਨ੍ਹਾਂ ਨੇ ਭੇਜਣਾ ਉਹਨਾਂ ਨੂੰ ਲੱਗਦਾ ਕਿ ਵੀ ਹੁਣ ਸਾਨੂੰ ਵੱਧ ਪੈਸੇ ਭੇਜਣੇ ਪੈਂਦੇ, ਜਿਵੇਂ ਮੰਨ ਲਓ ਕਿਸੇ ਨੇ ਜਵਾਕ ਦੀ ਫੀਸ ਭੇਜਣੀ ਹੈ ਜਾਂ ਕੁਛ ਹੋਰ ਹਾਲਾ ਬਟਾਈ ਭੇਜਣੀ ਹੈ ਕਿਸੇ ਨੂੰ, ਹੈ ਨਾ ਉਹ
ਜੀ।
ਪਰ ਮੈਨੂੰ ਲੱਗਦਾ ਕਿ ਇਹ ਬਹੁਤ ਛੋਟਾ ਪਹਿਲੂ ਹੈ। ਅਸਲੀ ਮਸਲਾ ਤਾਂ ਇਹ ਹੈ ਕਿ ਡਾਲਰ ਦੀ ਜਿੱਦਾਂ ਹੀ ਸਾਡੇ ਡਾਲਰ ਦੇ ਮੁਕਾਬਲੇ ਸਾਡੇ ਰੁਪਈਏ ਦੀ ਜਿੱਦਾਂ ਹੀ ਕੀਮਤ ਡਿੱਗਦੀ ਹੈ ਆਰਥਿਕ ਤੌਰ ਤੇ, ਓਵਰਆਲ ਸਾਡੇ ਸਾਰੇ ਕਾਰੋਬਾਰ ਤੇ ਕੰਮ ਕਾਰ ਤੇ, ਕਿਉਂਕਿ ਹੁਣ ਜਿਸ ਤਰ੍ਹਾਂ ਅੰਤਰਰਾਸ਼ਟਰੀ ਮਾਰਕੀਟ 'ਚ ਅਸੀਂ ਜੁੜੇ ਹਾਂ
ਜੀ,
ਤੇ ਉਹ ਸਾਰੀ ਚੀਜ਼ਾਂ ਤੇ ਬੋਝ ਪੈਂਦਾ, ਉਹ ਮਹਿੰਗਾਈ ਦਰ ਸਾਡੀ ਮੱਲੋ ਮੱਲੀ ਵੱਧ ਜਾਣੀ, ਹਾਂ ਇੰਪੋਰਟ ਐਕਸਪੋਰਟ ਦੇ ਮਾਮਲੇ 'ਚ ਜੇ ਸਮਝਣਾ ਹੋਵੇ ਉਹਦੇ ਉੱਤੇ ਵੀ ਅਸਰ ਪੈਣਾ
ਜੀ।
ਸੋ ਇਹ ਹਰੇਕ ਬੰਦੇ ਨਾਲ, ਜਿਹੜਾ ਕਹਿੰਦਾ ਕਿ ਮੇਰਾ ਤਾਂ ਬਾਹਰ ਨਾਲ ਕੋਈ ਵਾਹ ਵਾਸਤਾ ਹੀ ਨਹੀਂ ਜੀ,
ਜੀ
ਹੈ ਨਾ। ਜਿਵੇਂ ਮੰਤਰੀਆਂ ਨੇ ਗੱਲ ਕੀਤੀ ਕਿ ਅਸੀਂ ਤਾਂ ਆਪਣੇ ਰੁਪਈਏ 'ਚ ਖਰਚਣਾ, ਪਰ ਇਹ ਉਹਨਾਂ ਨੂੰ ਸਮਝਣਾ ਪਏਗਾ ਕਿ ਉਹਦਾ ਅਸਰ ਕਿਉਂ। ਸੋ ਇਸ ਲਈ ਆਰਥਿਕ ਇਕਨੋਮਿਕਸ ਦਾ ਵਿਸ਼ਾ ਹੈ ਬਹੁਤ, ਤੇ ਜਿਹੜੇ ਬੰਦੇ ਨੇ ਕਿਤਾਬ ਵੀ ਨਾ ਕਦੇ ਖੁੱਲ੍ਹ ਵੀ ਉਹਨੂੰ ਕੀ ਪਤਾ ਕਿ ਹਾਂ ਇਕਨੋਮਿਕਸ ਦੇ ਕੀ ਮਾਇਨੇ ਹੁੰਦੇ ਨੇ। ਉੱਥੇ ਤਾਂ ਇਹ ਵੀ ਸਮਝਾਇਆ ਜਾਂਦਾ ਕਿ ਇੱਕ ਰੋਟੀ ਖਾਣ ਨਾਲ ਮਤਲਬ ਇਹ ਨਹੀਂ ਕਹਿੰਦਾ ਥੋੜੀ ਭੁੱਖ ਮਿਟ ਜਾਵੇ, ਕਈ ਵਾਰ ਭੁੱਖ ਵੱਧ ਵੀ ਜਾਂਦੀ ਹੈ। ਸੋ ਇਸ ਲਈ ਇਹ ਇਸ ਪਹਿਲੂ ਦੇ ਉੱਤੇ ਕਦੇ ਗੰਭੀਰਤਾ ਨਾਲ, ਪਰ ਸਵਾਲ ਤਾਂ ਇਹ ਹੁੰਦਾ ਜੀ ਕਿ ਇੰਜਣ ਕਿਹੋ ਜਿਹਾ, ਉਹਦੇ 'ਤੇ ਨਿਰਭਰ ਕਰਦਾ ਗੱਡੀ ਦੇ ਡੱਬਿਆਂ ਦਾ ਕਿ ਉਹਨਾਂ ਨੇ ਤਾਂ ਉਹਦੇ ਮਗਰ ਮਗਰ ਪਟੜੀ 'ਤੇ ਤੁਰੇ ਰਹਿਣਾ ਵਿਚਾਰਿਆਂ ਨੇ। ਸਾਡੇ ਲਈ ਆਰਥਿਕ ਵਿਸ਼ਾ ਅੰਤਰਰਾਸ਼ਟਰੀ ਪੱਧਰ 'ਤੇ, ਮੁਲਕ ਦੇ ਪੱਧਰ 'ਤੇ ਅਸੀਂ ਕਰਜ਼ਈ ਕਿੰਨਾ ਹੋ ਗਏ, ਸੂਬਿਆਂ ਦੀ ਆਰਥਿਕ ਸਥਿਤੀ ਕੀ ਹੋ ਗਈ, ਇਹ ਵਿਸ਼ਾ ਨਹੀਂ ਹੈ ਜਨਾਬ। ਸਾਡੇ ਲਈ ਵਿਸ਼ਾ ਹੈ ਕਿ ਬੰਦੇ ਮਾਤਰਮ ਨੂੰ 150 ਸਾਲ ਹੋ ਗਿਆ ਤੇ ਉਹਦੇ ਲਈ ਕਿਹਨੇ ਕਿਹਨੇ ਕਿਸ ਸਮੇਂ ਪੰਗੇ ਲਏ ਸੀ। ਮੈਂ ਕਹਿੰਦਾ ਕਰੋ ਚਰਚਾ, ਪਰ ਕਿੰਨੀ ਦੇਰ ਅਸੀਂ ਪਿਛਲਾ ਪਿਛੋਕੜ ਫੋਲ ਕੇ ਆਪਣੀਆਂ ਹੁਣ ਵਾਲੀਆਂ ਨਲਾਇਕੀਆਂ ਲੁਕਾਉਂਦੇ ਰਵਾਂਗੇ, ਫਿਰ ਅਗਲੀਆਂ ਪੀੜ੍ਹੀਆਂ ਤੁਹਾਡੀਆਂ ਨਲਾਇਕੀਆਂ ਨੂੰ ਲੈ ਕੇ ਮੰਥਨ ਕਰਦੀ ਰਹੂੰਗੀ। ਵਰਤਮਾਨ 'ਚ ਕਦੋਂ ਅਸੀਂ ਗੱਲ ਕਰਾਂਗੇ? ਦੇਖਦੇ ਹਾਂ, ਕੱਲ੍ਹ ਨੂੰ ਵਰਤਮਾਨ ਵਿਸ਼ੇ 'ਤੇ ਵੀ ਜਾਣਾ ਹੈ ਕਿ ਜੀ ਸੰਸਦ ਦੇ ਵਿੱਚ ਕੱਲ੍ਹ ਨੂੰ ਵੋਟ ਚੋਰੀ 'ਤੇ SR ਦੇ ਉੱਤੇ ਚਰਚਾ ਹੋਣੀ ਹੈ, ਪਰ ਉਹ ਤੋਂ ਪਹਿਲਾਂ ਅੱਜ ਨਰਿੰਦਰ ਮੋਦੀ ਜੀ ਨੇ ਚਰਚਾ ਰੱਖੀ ਸੀਗੀ ਬੰਦੇ ਮਾਤਰਮ ਦੇ ਉੱਤੇ ਜੀ, ਕਿ ਨੈਸ਼ਨਲ ਐਂਥਮ ਕਿਉਂ ਨਹੀਂ ਬਣਿਆ ਜੀ, ਇਹ ਕਿਹਨੇ ਨਹੀਂ ਬਣਨ ਦਿੱਤਾ, ਕੌਣ ਇਹਦੇ ਰਾਹ ਦਾ ਰੋੜਾ ਸੀ। ਉਹ ਕਹਿੰਦੇ ਕਿ ਭਾਈ ਜਿਹੜੀ ਹੈਗੀ ਆ ਉਹ ਤਾਂ ਤੁਸੀਂ ਨਹੀਂ ਅਪਣਾਈ, 50-50 ਸਾਲ ਤੁਸੀਂ ਤਾਂ ਤਿਰੰਗਾ ਝੰਡਾ ਨਹੀਂ ਲਹਿਰਾਇਆ ਆਪਣੇ, ਫਿਰ ਰਾਸ਼ਟਰਵਾਦ ਦਾ ਪਾਠ ਤੁਸੀਂ ਪੜ੍ਹਾ ਰਹੇ ਹੋ ਉੱਥੇ। ਅੱਜ ਚੰਗੀ ਚਰਚਾ ਹੋਈ, ਇਹ ਵੱਖਰੀ ਗੱਲ ਹੈ ਕਿ ਉਹ ਚੀਜ਼ਾਂ ਦਿਖਦੀਆਂ ਨਹੀਂ, ਸਰਕਾਰ ਵਾਲੀ ਚੀਜ਼ਾਂ ਵੱਧ ਦਿਖ ਜਾਂਦੀਆਂ, ਪਰ ਅੱਜ ਕਮਾਲ ਸੀ ਨਰਿੰਦਰ ਮੋਦੀ ਹੋਰਾਂ ਨੇ ਚਰਚਾ ਜਦੋਂ ਸ਼ੁਰੂ ਕੀਤੀ, ਮੈਂ ਦੇਖ ਰਿਹਾ ਸੀ ਵਿਜੇ ਜੀ ਕਿ 60 ਮਿੰਟ ਦਾ ਭਾਸ਼ਣ ਸੀ ਉਹਨਾਂ ਦਾ, ਉਹਦੇ ਵਿੱਚ 13 ਵਾਰ ਕਾਂਗਰਸ ਦਾ, 7 ਵਾਰ ਨਹਿਰੂ ਦਾ, 3 ਵਾਰ ਜਿਨ੍ਹਾਂ ਦਾ ਜ਼ਿਕਰ ਵੀ ਆਇਆ। ਮਤਲਬ ਜੇ ਤੁਸੀਂ ਮੋਟਾ ਜਿਹਾ ਦੇਖੋ ਤਾਂ ਅੱਜ PM ਨੇ 60 ਮਿੰਟ ਭਾਸ਼ਣ ਦਿੱਤਾ, 1 ਘੰਟਾ ਲਗਭਗ ਸੰਸਦ ਦੇ ਅੰਦਰ। 121 ਵਾਰ ਉਹਦੇ ਵਿੱਚ ਦੇਸ਼ ਸ਼ਬਦ ਦੀ, 121 ਵਾਰ ਬੰਦੇ ਮਾਤਰਮ ਸ਼ਬਦ ਦੀ ਵਰਤੋਂ ਕੀਤੀ
ਜੀ,
50 ਵਾਰ ਉਹ ਚ ਦੇਸ਼ ਸ਼ਬਦ ਦੀ ਵਰਤੋਂ ਕੀਤੀ, 35 ਵਾਰ ਉਹ ਚ ਭਾਰਤ ਸ਼ਬਦ ਦੀ ਵਰਤੋਂ ਕੀਤੀ, 34 ਵਾਰ ਉਹ ਚ ਅੰਗਰੇਜ਼ ਸ਼ਬਦ ਦੀ ਵਰਤੋਂ ਕੀਤੀ, 17 ਵਾਰ ਬੰਗਾਲ ਦੀ ਗੱਲ ਕੀਤੀ, 13 ਵਾਰ ਕਾਂਗਰਸ ਦਾ ਸ਼ਬਦ ਵਰਤਿਆ, ਹੈ ਇਸੇ ਤਰ੍ਹਾਂ 10 ਵਾਰ ਜਿਹਨਾਂ ਨੇ ਬੰਦੇ ਮਾਤਰਮ ਲਿਖਿਆ ਉਹਨਾਂ ਦੇ ਹਵਾਲੇ ਨਾਲ ਗੱਲ ਕੀਤੀ, ਹੈ 7 ਵਾਰ ਨਹਿਰੂ ਯਾਦ ਆਇਆ, 6 ਵਾਰ ਗਾਂਧੀ ਯਾਦ ਆਇਆ, 5 ਵਾਰ ਮੁਸਲਿਮ ਲੀਗ ਯਾਦ ਕੀਤਾ, ਹੈ ਨਾ, ਤੇ ਇਸੇ ਤਰ੍ਹਾਂ 3 ਵਾਰ ਜਿਹਨਾਂ ਨੂੰ ਯਾਦ ਕੀਤਾ, 3 ਵਾਰ ਸੰਵਿਧਾਨ ਤੇ 2 ਵਾਰ ਮੁਸਲਮਾਨ ਸ਼ਬਦ ਦੀ ਵਰਤੋਂ ਕੀਤੀ। ਹੁਣ ਇਹਦੇ ਸਾਰਿਆਂ ਨਾਲ ਜੇ ਰੁਪਈਆ ਮਜ਼ਬੂਤ ਹੁੰਦਾ ਜੀ, ਮੈਂ ਕਹਿੰਦਾ ਸਵੇਰ ਨੂੰ ਫੇਰ ਕਰ ਲੈਣ। ਮਤਲਬ ਦੇਸ਼ ਦੇ ਲੋਕਾਂ ਦੇ ਆਮ ਮੁੱਦਿਆਂ ਤੋਂ ਕਿਉਂ ਸਰਕਾਰਾਂ ਭਗੌੜਾ ਹੋ ਰਹੀਆਂ, ਸਵਾਲ ਇਹ ਹੈ। ਉਹਨਾਂ ਮੁੱਦਿਆਂ ਨਾਲ ਦੋ ਚਾਰ ਕੀ ਨਹੀਂ ਹੁੰਦਾ? ਇਹਦੇ ਨਾਲ ਜੇ ਬੇਰੁਜ਼ਗਾਰੀ ਖਤਮ ਹੁੰਦੀ ਹੈ, ਇਹਦੇ ਨਾਲ ਜੇ ਨਸ਼ਾ ਖਤਮ ਹੁੰਦਾ, ਇਹਦੇ ਨਾਲ ਜੇ ਆਰਥਿਕਤਾ ਮਜ਼ਬੂਤ ਹੁੰਦੀ ਹੈ, ਹੈ ਨਾ, ਇਹਦੇ ਨਾਲ ਜੇ ਦੇਸ਼ ਸੰਪੰਨ ਹੁੰਦਾ, ਤਾਂ ਇਹ ਚਰਚਾ ਜ਼ਰੂਰ ਕਰੋ ਜਨਾਬ। ਤੇ ਜਿਹੜੇ ਇਸ ਨੂੰ ਸ਼ੇਅਰ ਕਰ ਰਹੇ, ਟਵੀਟ ਕਰ ਰਹੇ ਨੇ, ਜਿਹਨਾਂ ਨੂੰ ਪੁੱਛੋ ਕਿ ਇਹਦੇ ਨਾਲ ਤੁਹਾਡੇ ਘਰ ਦਾ ਜੇ ਛੱਤ ਪੈਂਦੀ ਹੈ, ਇੱਕ ਫਲੋਰ ਹੋਰ ਛੱਤ ਹੁੰਦੀ ਹੈ, ਤਾਂ ਫਿਰ 2 ਵਾਰ ਚਰਚਾ ਕਰੋ, ਸ਼ਾਇਦ 2 ਫਲੋਰਾਂ ਬਣ ਜਾਣ ਸਵੇਰ ਨੂੰ। ਸੋ ਇਹ ਸਮਝਣ ਦਾ ਲੋੜ ਹੈ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ, ਮੁਲਕ ਦੀ ਨੂੰ ਚਾਹੀਦਾ ਕੀ ਆ, ਅੱਜ ਦੇ ਕਿਸਾਨ ਨੂੰ, ਬੇਰੁਜ਼ਗਾਰ ਨੂੰ, ਦੁਕਾਨਦਾਰ ਨੂੰ ਚਾਹੀਦਾ ਕਿ ਉਹਦੇ ਤੇ ਅਸੀਂ ਸੰਸਦ ਦਾ ਸਮਾਂ ਤਾਂ ਨੀ ਬਰਬਾਦ ਕਰ ਰਹੇ ਕਿਤੇ, ਇਹ ਨਹਿਰੂ ਗਾਂਧੀ ਕਰਕੇ ਅੱਜ, ਇਹ ਸਮਝਣ ਦੀ ਲੋੜ।
ਜਿਹੜਾ ਦੇਖੋ ਰੁਪਈਏ ਦੀ ਵੈਲਿਊ 'ਤੇ ਜੇ ਵਾਪਸ ਆਉਂਦੇ ਦੀਪਕ ਜੀ, ਆਫਕੋਰਸ, ਕਿਉਂਕਿ ਜਿਹੜੀ ਡਿਸਕਸ਼ਨ ਹੈਗੀ ਆ ਉਹ, ਜੇ ਉਸ, ਇਹ ਤਾਂ ਸਮੱਸਿਆ ਹੁਣ ਅਸੀਂ ਦੇਖੀ ਆ ਨਾ ਇੱਕ ਪੋਲੀਟੀਕਲ ਨੈਰੇਟਿਵ ਦੇ ਵਿੱਚ, ਕਿ ਗੱਲਾਂ ਉਹ ਹੋਣ ਲੱਗ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਸਿਰਫ ਟੀਕਾ ਟਿੱਪਣੀ ਹੁੰਦੀ, ਕੱਢਣ ਪਾਉਣ ਨੂੰ ਕੁਛ ਨਹੀਂ ਹੁੰਦਾ, ਐਨਾਲਿਸਿਸ ਵਾਲੀ ਗੱਲ ਹੁੰਦੀ ਨਹੀਂ, ਕਈ ਵਾਰੀ ਦੋਸ਼ ਉਹਨਾਂ ਲੋਕਾਂ ਦੇ ਉੱਪਰ ਜਾਂ ਉਹਨਾਂ ਲੋਕਾਂ ਦਾ ਹਵਾਲਾ ਦੇ ਕੇ ਗੱਲ ਕੀਤੀ ਜਾਂਦੀ ਹੈ ਜਿਹੜੇ ਆਪਣੇ ਆਪ ਨੂੰ ਡਿਫੈਂਡ ਕਰਨ ਲਈ ਇਸ ਦੁਨੀਆਂ ਦੇ ਵਿੱਚ ਮੌਜੂਦ ਹੀ ਨਹੀਂ ਹੈਗੇ ਹੁਣ। ਪਰ ਜੇ ਆ ਡਾਲਰ ਅਤੇ ਰੁਪਈਏ ਦੀ ਵੈਲਿਊ ਦੀ ਗੱਲ ਕਰੀਏ, ਦੇਖੋ ਇੱਕ ਤਾਂ ਸਮੱਸਿਆ ਇਹ ਹੈ ਕਿ ਜਦੋਂ, ਜਿਵੇਂ ਤੁਸੀਂ ਜ਼ਿਕਰ ਕੀਤਾ ਹੀ ਆ, ਕਿ ਜੇ ਭਾਰਤ ਦੇ ਰੁਪਈਏ ਦੀ ਵੈਲਿਊ ਡਿੱਗਦੀ ਆ, ਬਾਹਰੋਂ ਆਉਣ ਵਾਲਾ ਸਮਾਨ, ਕਿਉਂਕਿ ਅਸੀਂ ਤਾਂ ਡਾਲਰ ਖਰੀਦ ਕੇ ਜੇ ਜਿਵੇਂ ਤੇਲ ਹੀ ਖਰੀਦਣਾ, ਉਹ ਤੇਲ ਜਦੋਂ ਮਹਿੰਗਾ ਹੋ ਜਾਣਾ ਤਾਂ ਉਹਨੇ ਆਮ ਲੋਕਾਂ ਨੂੰ ਇੰਪੈਕਟ ਕਰਨਾ।
ਬਿਲਕੁਲ।
ਇਹਦਾ ਦੂਜਾ ਪਹਿਲੂ ਇੱਕ ਇਹ ਵੀ ਹੈਗਾ ਕਿ ਜੇ ਇਹਨੂੰ ਇਸ ਹਿਸਾਬ ਦੇ ਨਾਲ ਪੋਜੀਸ਼ਨ ਕੀਤਾ ਜਾਏ ਨਾ ਨੀਤੀ ਦੇ ਆਧਾਰ 'ਤੇ, ਰੁਪਈਏ ਦੀ ਡਿੱਗੀ ਹੋਈ ਵੈਲਿਊ ਬਾਹਰੋਂ ਇਨਵੈਸਟਮੈਂਟ ਅਟਰੈਕਟ ਕਰਨ ਵਾਸਤੇ ਵੀ ਇੱਕ ਵਧੀਆ ਮੌਕਾ ਬਣ ਸਕਦਾ, ਕਿਉਂਕਿ ਪਹਿਲਾਂ ਹੁਣ ਜਿਹੜੇ ਬੰਦੇ ਨੇ ਬਾਹਰੋਂ ਡਾਲਰ ਭੇਜ ਕੇ ਇੰਡੀਆ 'ਚ ਇਨਵੈਸਟ ਕਰਨਾ ਸੀ, ਉਹਨੂੰ ਹੁਣ ਜ਼ਿਆਦਾ ਰੁਪਈਏ ਮਿਲਣਗੇ। ਸੋ ਉਸ ਜਿਹੜਾ ਟੂਰਿਜ਼ਮ ਸੈਕਟਰ ਆ, ਟੂਰਿਜ਼ਮ ਸੈਕਟਰ ਨੂੰ ਬਹੁਤ ਵੱਡਾ ਬੂਸਟ ਮਿਲ ਸਕਦਾ, ਕਿਉਂਕਿ ਹੁਣ ਘੱਟ ਪੈਸਿਆਂ ਦੇ ਵਿੱਚ ਸੈਰ ਸਪਾਟਾ ਇੰਡੀਆ ਦੇ ਵਿੱਚ ਕੀਤਾ ਜਾ ਸਕਦਾ ਜਿਨ੍ਹਾਂ ਨੇ ਬਾਹਰੋਂ ਆਉਣਾ। ਸੋ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਪਹਿਲੂ ਨੇ ਜਿਨ੍ਹਾਂ ਵੱਲ ਜੇ ਧਿਆਨ ਦਿੱਤਾ ਜਾਵੇ, ਐਕਸਪੋਰਟ ਆ ਉਹ ਬੜਾ ਬੂਸਟ ਹੋ ਸਕਦਾ। ਚਾਈਨਾ ਦੇ ਉੱਪਰ ਹਮੇਸ਼ਾ ਇਹੀ ਦੋਸ਼ ਲੱਗਦਾ ਵੀ ਆਪਣੀ ਕਰੰਸੀ ਨੂੰ ਜਾਣ ਬੁੱਝ ਕੇ ਉਹਦੀ ਵੈਲਿਊ ਘਟਾ ਕੇ ਰੱਖਦੇ ਆ, ਤਾਂ ਕਿ ਬਾਹਰਲੇ ਮੁਲਕ ਉਹਨਾਂ ਤੋਂ ਸਮਾਨ ਸਸਤਾ ਖਰੀਦ ਸਕਣ। ਸੋ ਓਪਰਚੁਨਿਟੀਜ਼ ਵੀ ਇਹਦੇ ਵਿੱਚ ਬਹੁਤ ਲੁਕੀਆਂ ਨੇ, ਸਮੱਸਿਆ ਸਿਰਫ ਇਹ ਹੈ, ਗੱਲ ਇਹ ਆ ਕਿ ਉਹਨਾਂ ਦੇ ਉੱਪਰ ਮੰਥਨ 'ਤੇ ਕੀਤਾ ਜਾਵੇ, ਉਹਨਾਂ ਉੱਪਰ ਡਿਸਕਸ਼ਨ 'ਤੇ ਹੋਵੇ।
ਮੈਂ ਵਿਜੇ ਜੀ ਅੰਕੜੇ ਦੇਖ ਰਿਹਾ ਸੀਗਾ ਕਿ ਜਦੋਂ ਦੇਸ਼ ਆਜ਼ਾਦ ਹੁੰਦਾ ਸਾਡਾ 1947 'ਚ, ਉਸ ਸਮੇਂ 4 ਰੁਪਈਏ ਸੀ ਇੱਕ ਡਾਲਰ ਦੇ ਮੁਕਾਬਲੇ, ਤੇ ਉਹ ਤੋਂ ਬਾਅਦ ਮਤਲਬ 1983 'ਚ ਜਾ ਕੇ 10 ਰੁਪਈਏ ਹੋਇਆ ਇਹ। 47 ਤੋਂ 1983 ਦੇ ਵਿੱਚ 6 ਰੁਪਿਆਂ ਦਾ ਫਰਕ ਆਇਆ
ਜੀ,
ਮਤਲਬ ਡਾਲਰ ਦੇ ਪਿੱਛੇ। ਤੇ ਉਹ ਤੋਂ ਬਾਅਦ 1991 'ਚ ਫਿਰ 20 ਰੁਪਈਏ, ਹੈ ਫਿਰ 1998 ਦੇ ਵਿੱਚ ਜਾ ਕੇ 30 ਰੁਪਈਏ, ਹੈ ਨਾ, ਫਿਰ ਇਸ ਤਰ੍ਹਾਂ ਹੁੰਦਾ ਹੁੰਦਾ ਇਹ 2014 ਦੇ ਵਿੱਚ ਜਾ ਕੇ 50 ਰੁਪਈਏ ਸੀ, ਤੇ ਫਿਰ ਉਹਦਾ ਲਗਾਤਾਰ ਆ, ਮਤਲਬ 2018 ਦੇ ਵਿੱਚ 70 ਹੋ ਗਿਆ, 2022 ਦੇ ਵਿੱਚ 80 ਹੋ ਗਿਆ, ਹੈ 2025 'ਚ ਅੱਜ ਅਸੀਂ 90 ਦੀ ਗੱਲ ਕਰ ਰਹੇ ਹਾਂ। ਤੇ ਇਸ ਤਰੀਕਾ ਕਰਨਾ, ਮਤਲਬ ਕਦੇ ਕਿਸੇ ਸਰਕਾਰ ਨੇ ਤੇ ਮੰਥਨ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਕਿ ਅਸੀਂ ਕਿਉਂ ਕਮਜ਼ੋਰ ਹੋ ਰਿਹਾ?
ਉਹਦਾ ਰੀਜ਼ਨ,
ਇਸ ਨੂੰ ਮਜ਼ਬੂਤ ਕਰਨ ਲਈ ਸਾਨੂੰ ਕੀ ਕਰਨਾ
ਪੈਣਾ? ਐਗਜੈਕਟਲੀ, ਕਿਉਂਕਿ ਦੇਖੋ
ਇਹਦੇ ਉੱਤੇ
ਜਿਉਂ ਜਿਉਂ ਆਰਥਿਕਤਾ ਵਧੇਗੀ ਭਾਰਤ ਦੇ ਵਿੱਚ, ਤੇਲ ਦੀ ਡਿਮਾਂਡ ਵੱਧ ਰਹੀ ਹੈ, ਫਰਟੀਲਾਈਜ਼ਰ ਦੀ ਡਿਮਾਂਡ ਵੱਧ ਰਹੀ, ਇਲੈਕਟ੍ਰੋਨਿਕ, ਹੈ ਨਾ, 30 ਸਾਲ ਪਹਿਲਾਂ ਜਿੰਨੇ ਟੀਵੀ ਲੋਕਾਂ ਕੋਲ ਸੀਗਾ ਜੋ ਤੋਂ ਜ਼ਿਆਦਾ ਨੇ, ਇਲੈਕਟ੍ਰੋਨਿਕ ਡਿਵਾਈਸਿਸ, ਹੋਰ ਬਾਹਰੋਂ ਆਉਣ ਵਾਲਾ ਸਮਾਨ ਵੱਧ ਗਿਆ,
ਹੁਣ ਗੱਡੀਆਂ ਸਾਰਾ ਕੁਛ ਵੱਧ ਗਿਆ,
ਸਾਰਾ ਕੁਛ ਉਹ ਬਾਹਰੋਂ ਆਉਣ ਲੱਗਾ, ਪਰ ਰੁਪਈਏ ਦੀ ਵੈਲਿਊ ਉਸ ਦੇ ਨਿਸਬਤ ਜ਼ਿਆਦਾ ਕਮਜ਼ੋਰ ਹੋਣ ਦਾ ਰੀਜ਼ਨ ਇਹ ਹੈ ਕਿ ਜਿੰਨਾ ਸਮਾਨ ਅਸੀਂ ਬਾਹਰੋਂ ਮੰਗਾ ਰਹੇ ਹਾਂ ਉਸੇ ਅਨੁਪਾਤ ਦੇ ਵਿੱਚ ਇੰਡੀਆ ਤੋਂ ਜਾਣ ਵਾਲਾ ਐਕਸਪੋਰਟ ਤੇ ਉਹਦੀ ਵੈਲਿਊ ਨਹੀਂ ਵਧੀ,
ਉਹ ਤੇ ਬਹੁਤ ਘੱਟ ਰਿਹਾ,
ਉਹ ਘੱਟ
ਦੇ ਮੁਕਾਬਲੇ ਬਹੁਤ ਅਨੁਪਾਤ 'ਚ ਬਹੁਤ ਫਰਕ ਆ।
ਹਾਂਜੀ, ਜਾਂ ਫਿਰ ਹੋਵੇ ਕਿ ਫੋਰਨ ਡਾਇਰੈਕਟ ਇਨਵੈਸਟਮੈਂਟ ਇੰਨੀ ਆਵੇ ਕਿ ਜਿਹੜਾ ਕੋਈ ਬਾਹਰੋਂ ਕੋਈ ਮੁਲਕ ਆ ਕੇ, ਕੋਈ ਬਾਹਰੋਂ ਇਨਵੈਸਟਰ ਆਏਗਾ, ਉਹ ਆਪਣੀ ਆਪਣੀ ਕਰੰਸੀ ਦੇ ਕੇ ਉਹ ਇੰਡੀਅਨ ਰੁਪਈਆ ਖਰੀਦੇਗਾ, ਜਦੋਂ ਇੰਡੀਅਨ ਰੁਪਈਆ ਖਰੀਦੋ ਉਹਦੀ ਵੈਲਿਊ ਵਧੇਗੀ। ਸੋ ਉਹ ਜਿਹੜੀਆਂ ਚੀਜ਼ਾਂ ਦਾ ਇੰਬੈਲੈਂਸ ਆ ਉਹਦੇ ਕਰਕੇ ਰੁਪਈਆ ਨਿਰੰਤਰ ਕਮਜ਼ੋਰ ਹੁੰਦਾ ਜਾ ਰਿਹਾ।
ਤੁਸੀਂ ਦੇਖੋ ਨਾ, ਆਰ ਬੀ ਆਈ ਨੇ ਮਤਲਬ ਰੁਪਈਏ ਨੂੰ ਮਜ਼ਬੂਤ ਕਰਨ ਲਈ ਪਿਛਲੀ ਵਾਰ ਡਾਲਰ ਕੱਢ ਕੇ ਵੇਚੇ, ਉਹ ਕੋਸ਼ਿਸ਼ ਕੀਤੀ ਉਹਨਾਂ ਨੇ, ਪਰ ਇਸ ਵਾਰ ਉਹ ਵੀ ਕੋਈ ਕੋਸ਼ਿਸ਼ ਨਹੀਂ ਹੋ ਰਹੀ, ਇਸ ਦੇ ਉੱਤੇ ਵੀ ਕੋਈ ਮੰਥਨ ਨਹੀਂ ਹੋ ਰਿਹਾ।
ਮੈਂ ਕਿਹਾ ਵਿਆਜ ਦਰ ਤਾਂ ਘਟਾਈ ਗਈ,
ਇਸ ਲਈ ਕੋਈ
ਇੰਟਰਸਟ ਰੇਟ ਤਾਂ
ਵਿਆਜ ਦਰ
ਘਟਾਇਆ, ਉਹਦੇ ਨਾਲ ਤਾਂ ਰੁਪਈਆ ਉਹਦੇ ਨਾਲ ਤਾਂ ਹੋਰ ਕਮਜ਼ੋਰ ਹੋਏਗਾ।
ਆਹੀ ਤਾਂ ਸਮਝਦਾ ਵਿਸ਼ਾ ਕਿ ਤੁਸੀਂ ਕਰਨਾ ਕੀ ਚਾਹੁੰਦੇ
ਜੀ।
ਤੇ ਜਿਹੜੇ ਜਿਹੜੇ ਸਾਡੇ ਬਜ਼ੁਰਗ ਨੇ ਵਿਚਾਰੇ, ਉਹ ਤਾਂ ਲਗਭਗ ਨਿਰਭਰੇ ਐਫ ਡੀਆਂ ਤੇ ਹੁੰਦੇ ਨੇ ਕਿ ਉਹਨਾਂ ਦਾ ਜੀਵਨ ਬਸਰ ਜਿਹੜੇ ਉਹਦੇ ਪਰ ਚੱਲਦਾ, ਉਹਨਾਂ ਦੀ ਵੈਲਿਊ ਵੀ ਘੱਟ ਜਾਣੀ, ਐਫ ਡੀ ਦੇ ਰਿਟਰਨ ਵੀ ਤੁਹਾਡੀ ਘੱਟ ਜਾਣੀ ਉਹਨਾਂ ਦੇ ਨਾਲ ਵਿਆਜ ਦਰ ਘੱਟਣ ਨਾਲ
ਜੀ। ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ, ਕੱਲ੍ਹ ਨੂੰ ਫਿਰ ਗੱਲ ਕਰਦੇ ਹਾਂ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ।
ਬਹੁਤ ਸ਼ੁਕਰੀਆ,
ਥੈਂਕ ਯੂ।